خیبر ٹو مہران جرنی تھرو پاکستان
سیلیبریشن سکیئر مسز ساگا سیٹرڈے 7 اکتوبر پری ایڈمیشن فری پارکنگ
لائیو کانسرٹ
شہزاد روئے چھوٹے بڑے ہر عمر کے افراد کی انٹرٹینمنٹ کا بھرپور بندوبست
اسٹاک بکنگز اینڈ اسپانسرشپ کال کریں عامر شمسی 416-662-7861 416-662-7861
وہم و گمان سے دور دور یقین کی حد کے پاس پاس
پراپرٹیز ریزیڈینشل اور کمرشل بائنگ اور سیلنگ
انویسٹمنٹ پراپرٹیز یا پھر کنڈومینیمز ان دی ڈاؤن ٹاؤن ٹورنٹو
وی ول ارینج یور مورٹگیج
آلسو ا ہاؤس وارمنگ گفٹ
سروس از آر پرائیورٹی
کسٹمر سروس از آر پرائڈ پلیز ایکسپیرینس دی ڈفرنس آپ گھر خریدنا یا گھر کو بیچنا چاہتے ہیں گھر کی ایویلیویشن کے لیے ایک دفعہ کال کیجیے عارفہ مظفر 6478986245
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
برمپٹن آن سٹیج 12 سے 18 اکتوبر تک دروز برمپٹن پر احد رضا نیر کو ہیملٹ کے کردار میں دیکھ کر خوش اور ویلکم کرتے ہیں ہیملٹ جو آج کل کے دور کے لیے غضبناک تیز رفتار انتقام اور داغدار محبت کی کہانی ہے کیا آپ ہمارے ڈینمارک کے شہزادے کے ساتھ باعزت خوشحالی پاگل پن کے درمیان لائن پر چلنے کی ہمت کرتے ہیں یہ تبدیلی صرف سچا سانحہ ہی لا سکتا ہے دیکھنا مت بھولیے گا ہیملٹ 12 سے 18 اکتوبر تک دروز برمپٹن میں سیل ٹکٹس خریدنے کے لیے وزٹ کریں brampton.ca
اپنی کمیونٹی دا سب تو وڈا ودیا کوالٹی والا تے سب تو پرانا سوڈی فرنیچر ہر گھر دی پہچان بن چکی ہے
او پھر بنے بھی کیوں نہ کیونکہ بیڈ روم سیٹ سوفا سیٹ میٹریسز ڈائننگ ٹیبل ڈیکوریٹو آئٹمز گل کیجی سارے گھر دا فرنیچر ودیا کوالٹی تے ڈسکاؤنٹڈ پرائس تے مل جاندا سوڈی فرنیچر تو 3 سال لئی نو بیاج
142 کینیڈی روڈ برامپٹن 9058747171
ABS Friends Entertainment, Basba Empire, Moshek and AAA Production present The Legend of the Legends, Gurtaz Maan. Saturday 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajwa 416-562-1123, Tony Johal 416-818-2020.
ٹرکنگ والے ویرو دھیان نال سنو ٹرک جدہ دا بھی چلاؤنے ہو مینوئل جا آٹومیٹک کوئک ٹرک لیوب چیتے آہی نہ رکھیو ٹرک دی بڑھیا سروس لئی کوئک ٹرک لیوب لو جی تیجی لوکیشن بھی کھولتی ہے ایگزٹ 579 فرام ہائی وے 401 ان ناپنی آہو جی کوئی اپوائنٹمنٹ نہیں ڈرائیو تھرو فیسلٹی ایگزٹ 579 فرام ہائی وے 401 ان ناپنی کوئک ٹرک لیوب دا ون سٹاپ شاپ 519-622-0660 یا کوئک ٹرک لیوب .com QTL because we care
نیوز انفارمیشن انالیسز الیکٹرک گڈیاں دے وچ ای آواز آفیشل ایپ یا ساڈی ویب سائٹ ای آواز .com لوکل نمبر 6478724900
ہن سنو دیش تے دنیا دیاں تازہ خبراں تے انہاں دا وشلیشن ہر سوموار تو شکروار سویرے 8 بجے تو 10 بجے تک خاص پروگرام کرنٹ افیئرز ود رمنجیت سدھو ساڈے اس پروگرام دے وچ جڑن دے لئی کوئی صلاح مشورہ جا پھر جانکاری دین دے لئی تسی ساڈے سٹوڈیو نمبر تے کال وی کر سکنے ہو فون نمبر نوٹ کر لو 416-620-1778 یعنی 416-620-1778 اونلی آن 770 AM
770 AM تے ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸ ਆਰ ਠਾਕੁਰ ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਕੈਨੇਡਾ ਨੇ ਭਾਰਤ ਤੋਂ ਆਪਣੇ ਬਹੁਤੇ ਡਿਪਲੋਮੈਟ ਕੱਢੇ ਜਲਦ ਹੀ ਕੱਟਣਗੀਆਂ ਗਰੋਸਰੀਜ਼ ਦੀਆਂ ਕੀਮਤਾਂ ਕਿਹਾ ਸ਼ੈਂਪੇਨ ਨੇ ਨੈਨੋਸ ਨੇ ਕਿਹਾ ਜੇ ਅੱਜ ਚੋਣਾਂ ਹੋਣ ਤਾਂ ਜਿੱਤ ਸਕਦੇ ਨੇ ਕੰਜ਼ਰਵੇਟਿਵ ਛੁਰੇਬਾਜ਼ੀ ਦੀ ਇਕ ਘਟਨਾ ਦੇ ਵਿਚ ਇਕ ਔਰਤ ਜ਼ਖਮੀ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਸਰਕਾਰ ਦੇ ਵੱਲੋਂ ਕੈਨੇਡਾ ਨੂੰ 10 ਅਕਤੂਬਰ ਤੱਕ ਆਪਣੇ ਡਿਪਲੋਮੈਟਿਕ ਸਟਾਫ ਨੂੰ ਘਟਾਉਣ ਦੇ ਲਈ ਆਖਿਆ ਗਿਆ ਸੀ ਤਾਂ ਕਿ ਇਹ ਗਿਣਤੀ ਕੈਨੇਡਾ ਦੇ ਵਿੱਚ ਭਾਰਤੀ ਡਿਪਲੋਮੈਟਸ ਜਿੰਨੀ ਹੋ ਸਕੇ। ਮੁੱਢਲੀਆਂ ਰਿਪੋਰਟਾਂ ਦੇ ਅਨੁਸਾਰ ਕੈਨੇਡਾ ਨੂੰ ਭਾਰਤ ਵੱਲੋਂ ਆਪਣੇ 41 ਡਿਪਲੋਮੈਟਸ ਵਾਪਸ ਸੱਦਣ ਦੇ ਲਈ ਆਖਿਆ ਗਿਆ ਸੀ, ਪਰ ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਭਾਰਤ ਦੋਵਾਂ ਦੇਸ਼ਾਂ ਦੇ ਡਿਪਲੋਮੈਟਸ ਦੀ ਗਿਣਤੀ ਬਰਾਬਰ ਕਰਨੀ ਚਾਹੁੰਦਾ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਭਾਰਤ ਵਿੱਚ ਦਿੱਲੀ ਤੋਂ ਬਾਹਰ ਕੰਮ ਕਰ ਰਹੇ ਕੈਨੇਡੀਅਨ ਡਿਪਲੋਮੈਟਸ ਨੂੰ ਜਾਂ ਤਾਂ ਕੈਨੇਡਾ ਵੱਲੋਂ ਕੁਆਲਾਲੰਪੁਰ ਜਾਂ ਸਿੰਗਾਪੁਰ ਭੇਜ ਦਿੱਤਾ ਗਿਆ। ਗਲੋਬਲ ਅਫੇਅਰਸ ਕੈਨੇਡਾ ਦੇ ਵੱਲੋਂ ਇਸ ਤੋਂ ਪਹਿਲਾਂ ਆਖਿਆ ਗਿਆ ਸੀ ਕਿ ਭਾਰਤ ਵਿਚ ਕੈਨੇਡਾ ਦੇ ਕਈ ਡਿਪਲੋਮੈਟਸ ਨੂੰ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਧਮਕੀਆਂ ਮਿਲ ਰਹੀਆਂ ਨੇ ਅਤੇ ਇਸ ਲਈ ਜਲਦ ਤੋਂ ਜਲਦ ਵਾਧੂ ਸਟਾਫ ਨੂੰ ਅਹਿਤਿਆਤਨ ਉਥੋਂ ਬਾਹਰ ਕੱਢਿਆ ਜਾ ਰਿਹਾ। ਇਹ ਵੀ ਆਖਿਆ ਗਿਆ ਕਿ ਭਾਰਤ ਵਿਚੋਂ ਸਟਾਫ ਨੂੰ ਆਰਜ਼ੀ ਤੌਰ ਉਤੇ ਇਕ ਪਾਸੇ ਕੀਤਾ ਜਾ ਸਕਦੈ। ਦਿਨੋ ਦਿਨ ਵੱਧ ਰਹੀਆਂ ਫੂਡ ਦੀਆਂ ਕੀਮਤਾਂ ਤੋਂ ਪਰੇਸ਼ਾਨ ਕੈਨੇਡੀਅਨਸ ਨੂੰ ਜਲਦ ਹੀ ਰਾਹਤ ਮਿਲੇਗੀ। ਉਹ ਵੇਖ ਸਕਣਗੇ ਕਿ ਵੱਡੇ ਗਰੋਸਰਸ ਦੇ ਵੱਲੋਂ ਫੂਡ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕ ਦਿੱਤਾ ਗਿਆ ਤੇ ਉਨ੍ਹਾਂ ਦੇ ਖਾਣ ਪੀਣ ਦਾ ਬਿੱਲ ਘਟਣ ਲੱਗਿਆ। ਇਹ ਦਾਅਵਾ ਇੰਡਸਟਰੀ ਮੰਤਰੀ ਫ੍ਰੈਂਕੋਇਸ ਫਿਲਿਪ ਸੈਪੇਨ ਵੱਲੋਂ ਵੀਰਵਾਰ ਨੂੰ ਕੀਤਾ ਗਿਆ। ਸੈਪੇਨ ਨੇ ਆਖਿਆ ਕਿ ਲੋਬਲੋ, ਮੈਟਰੋ ਐਮਪਾਇਰ, ਵਾਲਮਾਰਟ ਤੇ ਕੋਸਕੋ ਵੱਲੋਂ ਕੀਤੇ ਗਏ ਵਾਅਦੇ ਦੇ ਮੁਤਾਬਕ ਇਨ੍ਹਾਂ ਪੰਜਾਂ ਨੇ ਵੱਖ ਵੱਖ ਤਰ੍ਹਾਂ ਦੀ ਕਾਰਵਾਈ
ਕਰਕੇ
ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜਲਦ ਹੀ ਕੈਨੇਡੀਅਨਸ ਨੂੰ ਇਸ ਪਾਸੇ ਤੋਂ ਸਾਹ ਜਾਵੇਗਾ। ਮਿਸਾਲ ਵਜੋਂ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਜਾ ਰਿਹਾ ਹੈ ਕਿ ਗਰੋਸਰਸ ਅਹਿਮ ਫੂਡ ਪ੍ਰੋਡਕਟਸ ਉਤੇ ਵੱਧ ਤੋਂ ਵੱਧ ਡਿਸਕਾਊਂਟ ਦੇਣਗੇ। ਇਸ ਨਾਲ ਪੰਜਾਂ ਦੇ ਵਿਚ ਮੁਕਾਬਲੇਬਾਜ਼ੀ ਵੀ ਵਧੇਗੀ ਤੇ ਜੇਤੂ ਕੈਨੇਡੀਅਨ ਹੋਣਗੇ। ਉਨ੍ਹਾਂ ਨੇ ਆਖਿਆ ਇਹ ਤਾਂ ਕੁਝ ਕੁ ਕਦਮ ਹਨ ਜਿਹੜੇ ਸ਼ੁਰੂਆਤ ਵਿਚ ਚੁੱਕੇ ਜਾਣਗੇ, ਆਉਣ ਵਾਲੇ ਸਮੇਂ ਦੇ ਵਿਚ ਤਾਂ ਹੋਰ ਕਦਮ ਵੀ ਇਨ੍ਹਾਂ ਗਰੋਸਰਸ ਵੱਲੋਂ ਚੁੱਕੇ ਜਾਣਗੇ। ਸ਼ੈਪੇਨ ਨੇ ਆਖਿਆ ਕਿ ਇਸ ਤੋਂ ਇਲਾਵਾ ਫੈਡਰਲ ਸਰਕਾਰ ਕੰਜ਼ਿਊਮਰ ਅਫੇਅਰਸ ਆਫਿਸ ਦੇ ਵਿਚ ਇਕ ਗਰੋਸਰੀ ਟਾਸਕ ਫੋਰਸ ਕਾਇਮ ਕਰਨ ਜਾ ਰਹੀ ਹੈ ਜਿਹੜੀ ਇਸ ਗੱਲ ਦੀ ਨਿਗਰਾਨੀ ਕਰੇਗੀ ਕਿ ਗਰੋਸਰਸ ਦੇ ਵੱਲੋਂ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕੀਤਾ ਜਾ ਰਿਹਾ ਜਾਂ ਨਹੀਂ ਤੇ ਫੂਡ ਇੰਡਸਟਰੀ ਦੇ ਵਿਚ ਮੌਜੂਦ ਹੋਰਨਾਂ ਲੋਕਾਂ ਵੱਲੋਂ ਇਕ ਪਾਸੇ ਕੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਟਾਸਕ ਫੋਰਸ ਦੇ ਕੋਲ ਇਹ ਸ਼ਕਤੀ ਹੋਵੇਗੀ ਕਿ ਇਹ ਕੰਜ਼ਿਊਮਰਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਰੁਝਾਨਾਂ ਦਾ ਪਰਦਾ ਫਾਸ਼ ਕਰੇ ਤੇ ਮਾਮਲੇ ਦੀ ਜਾਂਚ ਕਰੇ। ਸ਼ੈਪੇਨ ਨੇ ਇਹ ਵੀ ਆਖਿਆ ਕਿ ਗਰੋਸਰੀ ਸਬੰਧੀ ਕੋਡ ਆਫ ਕੰਡਕਟ ਲਿਆਉਣ ਦੀ ਵੀ ਸਰਕਾਰ ਦੀ ਯੋਜਨਾ ਹੈ ਤਾਂ ਕਿ ਇਸ ਸੈਕਟਰ ਵਿਚ ਪਾਰਦਰਸ਼ਤਾ ਲਿਆਂਦੀ ਜਾ ਸਕੇ। ਉਧਰ ਨੈਨੋਜ਼ ਦਾ ਕਹਿਣਾ ਹੈ ਕਿ ਜੇ ਅੱਜ ਚੋਣਾਂ ਕਰਵਾਈਆਂ ਜਾਂਦੀਆਂ ਨੇ ਤਾਂ ਫੈਡਰਲ ਕੰਜ਼ਰਵੇਟਿਵ ਹਾਊਸ ਆਫ ਕਾਮਨਜ਼ ਦੇ ਵਿਚ ਇੰਨੀਆਂ ਸੀਟਾਂ ਜਿੱਤ ਸਕਦੇ ਨੇ ਕਿ ਉਹ ਬਹੁ ਗਿਣਤੀ ਸਰਕਾਰ ਬਣਾ ਸਕਣ। ਇਨ੍ਹਾਂ ਅੰਕੜਿਆਂ ਦੇ ਨਾਲ ਨਾਲ ਹਫ਼ਤਾਵਰੀ ਬੈਲਟ ਟਰੈਕਿੰਗ ਨੰਬਰਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਵਜੋਂ ਕੈਨੇਡੀਅਨਸ ਦੀ ਤਰਜੀਹ ਦਰਸਾਉਂਦੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਲਿਬਰਲਾਂ ਦੇ ਨਾਲੋਂ ਪੀਅਰ ਪੋਲੀਏਵਰ ਤੇ ਕੰਜ਼ਰਵੇਟਿਵ ਕਾਫੀ ਅੱਗੇ ਚੱਲ ਰਹੇ ਨੇ। ਨੈਨੋਜ਼ ਵੱਲੋਂ ਤਾਜ਼ਾ ਬੈਲਟ ਟਰੈਕਿੰਗ ਤੋਂ ਸਾਹਮਣੇ ਆਇਆ ਕਿ 38% ਕੈਨੇਡੀਅਨਸ ਦਾ ਝੁਕਾਅ ਇਸ ਸਮੇਂ ਕੰਜ਼ਰਵੇਟਿਵ ਵੱਲ ਹੈ, ਜੋ ਕਿ ਪਿਛਲੇ 4 ਹਫ਼ਤਿਆਂ ਦੇ ਨਾਲੋਂ 5.5% ਵੱਧ ਹੈ। ਇਹ ਸਾਰਾ ਕੁਝ ਲਿਬਰਲਾਂ ਦੇ ਘਟੇ ਸਮਰਥਨ ਕਾਰਨ ਹੋਇਆ। ਇਸ ਸਮੇਂ ਲਿਬਰਲਾਂ ਨੂੰ 26.5% ਸਮਰਥਨ ਹੀ ਹਾਸਲ ਹੋ ਰਿਹਾ। ਐਨਡੀਪੀ ਨੂੰ 0.5% ਦਾ ਫਾਇਦਾ ਹੋਇਆ। ਉਹ ਇਸ ਸਮੇਂ 21% ਉਤੇ ਚੱਲ ਰਹੇ, ਜਦਕਿ ਬਲਾਕ ਬੁਕੀਆਂ ਨੂੰ ਪੂਰੇ 1% ਦਾ ਨੁਕਸਾਨ ਹੋਇਆ ਤੇ ਉਹ 6.2% ਉਤੇ ਅਪੜ ਗਏ ਨੇ। ਗ੍ਰੀਨਜ਼ ਦੇ ਸਮਰਥਨ ਦੇ ਵਿਚ ਕੋਈ ਫੇਰਬਦਲ ਨਹੀਂ ਹੋਇਆ। ਉਨ੍ਹਾਂ ਨੂੰ 5.7% ਕੈਨੇਡੀਅਨਸ ਦਾ ਸਮਰਥਨ ਹਾਸਲ ਹੈ, ਜਦਕਿ ਪੀਪਲਜ਼ ਪਾਰਟੀ ਦੇ ਸਮਰਥਨ ਦੇ ਵਿਚ 0.5% ਦੀ ਕਮੀ ਆਈ ਹੈ। ਨੈਨੋਜ਼ ਰਿਸਰਚ ਦੇ ਚੀਫ ਡਾਟਾ ਸਾਇੰਟਿਸਟ ਦੇ ਬਾਨੀ ਨਿਕ ਨੈਨੋਜ਼ ਨੇ ਆਖਿਆ ਕਿ ਇਸ ਲਈ ਕੰਜ਼ਰਵੇਟਿਵ ਵਾਸਤੇ ਚੰਗੀ ਖ਼ਬਰ ਇਹ ਹੈ ਕਿ ਜੇ ਅੱਜ ਚੋਣਾਂ ਕਰਵਾਈਆਂ ਜਾਂਦੀਆਂ ਨੇ ਤਾਂ ਉਹ ਸੰਭਾਵੀ ਤੌਰ ਉਤੇ ਬਹੁਤ ਗਿਣਤੀ ਸਰਕਾਰ ਬਣਾ ਸਕਦੇ ਨੇ। ਉਧਰ ਨਾਰਥ ਯਾਰਕ ਦੇ ਇਕ ਅਪਾਰਟਮੈਂਟ ਦੇ ਵਿਚ ਦੋਹਰੀ ਛੁਰੇਬਾਜ਼ੀ ਤੋਂ ਬਾਅਦ ਇਕ 70 ਸਾਲਾ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਸਵੇਰੇ 11:15 ਛੁਰੇਬਾਜ਼ੀ ਦੀ ਖ਼ਬਰ ਦੇ ਕੇ ਸ਼ੈਪਰਡ ਐਵੇਨਿਊ ਵੈਸਟ ਦੇ ਉੱਤਰ ਵੱਲ ਸਥਿਤ 10 ਵਿਲਮਿੰਗਟਨ ਐਵੇਨਿਊ ਵਿਚ ਸੱਦਿਆ ਗਿਆ। ਜਦੋਂ ਉਹ ਮੌਕੇ ਉਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਔਰਤ ਅਤੇ ਇਕ ਪੁਰਸ਼ ਜੋ ਕਿ ਆਪਣੇ 50 ਸਾਲ ਦੀ ਉਮਰ ਦੇ ਵਿਚ ਹਨ, ਜ਼ਖਮੀ ਹਾਲਤ ਵਿਚ ਮਿਲੇ। ਪੁਰਸ਼ ਦੀ ਹਾਲਤ ਨਾਜ਼ੁਕ ਸੀ ਤੇ ਉਸ ਨੂੰ ਬਾਅਦ ਵਿਚ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਔਰਤ ਜੋ ਕਿ ਉਸਦੀ ਪਤਨੀ ਸੀ, ਉਸਦੀ ਹਾਲਤ ਸਥਿਰ ਸੀ। ਮੌਕੇ ਤੋਂ 70 ਸਾਲਾਂ ਦੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਅਜੇ ਤੱਕ ਕੋਈ ਵੀ ਚਾਰਜਸ ਨਹੀਂ ਲਗਾਏ ਗਏ। ਪੁਲਿਸ ਨੇ ਅਜੇ ਇਹ ਵੀ ਖੁਲਾਸਾ ਨਹੀਂ ਕੀਤਾ ਕਿ ਇਨ੍ਹਾਂ ਤਿੰਨਾਂ ਵਿਚਾਲੇ ਕੋਈ ਰਿਸ਼ਤਾ ਸੀ ਜਾਂ ਨਹੀਂ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਕੈਨੇਡਾ ਨੇ ਭਾਰਤ ਤੋਂ ਆਪਣੇ ਬਹੁਤੇ ਡਿਪਲੋਮੈਟਸ ਕੱਢੇ, ਜਲਦ ਹੀ ਕੱਟਣਗੀਆਂ ਗਰੋਸਰੀਜ਼ ਦੀਆਂ ਕੀਮਤਾਂ, ਕਿਹਾ ਸ਼ੈਪੇਨ ਨੇ। ਨੈਨੋਜ਼ ਦਾ ਕਹਿਣਾ ਹੈ ਕਿ ਜੇ ਅੱਜ ਚੋਣਾਂ ਹੋਣ ਤਾਂ ਜਿੱਤ ਸਕਦੇ ਨੇ ਕੰਜ਼ਰਵੇਟਿਵ। ਛੁਰੇਬਾਜ਼ੀ ਦੇ ਘਟਨਾ ਵਿਚ ਇਕ ਪੁਰਸ਼ ਹਲਾਕ ਤੇ ਮਹਿਲਾ ਜ਼ਖਮੀ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁੰਦੇ ਹੋ ਇਜਾਜ਼ਤ। ਧੰਨਵਾਦ।
ਗੁੱਡ ਮਾਰਨਿੰਗ ਐਵਰੀਵਨ, ਯੂ ਆਰ ਲਿਸਨਿੰਗ ਟੂ WTUR 770 AM, ਯੂਰ ਟਰਸਟਿਡ ਸੋਰਸ ਫਾਰ ਨਿਊਜ਼ ਐਂਡ ਇਨਫੋਰਮੇਸ਼ਨ। ਹਿਅਰ ਕਮਜ਼ ਯੋਰ ਹੋਸਟ ਰਮਨਜੀਤ ਸਿੱਧੂ ਵਿਦ ਦ ਕਰੰਟ ਅਫੇਅਰਸ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6474022023 6427702 V23।
लाइसेंस नंबर 10394।
मिसेस सांगा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसेस सांगा, 9052861998। मोमिन हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दोस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
सुपर एशिया एंड हांडी पेश करते हैं
खैबरतू मेहरान जर्नी थ्रू पाकिस्तान
सेलिब्रेशन स्केयर मिसेस सागा। सैटरडे 7 अक्टूबर प्री एडमिशन फ्री पार्किंग, एक शाम पाकिस्तान के चारों सूबों के नाम, और खानों का लीजिए मजा।
लाइव कॉन्सर्ट
शहजाद रॉय,
जादू कर गया।
कॉल बुकिंग्स एंड स्पॉन्सरशिप कॉल करें आमिर शमसी 4166627861।
कम सेलिब्रेट पाकिस्तान एट सेलिब्रेशन स्क्वायर ऑन अक्टूबर द 7th।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स दे विच तुहाडा स्वागत है। मैं रमनजीत सिंह सिद्धू। अज दिन शुक्रवार 6 अक्टूबर 2023 और सवेर दे 8:12 ते अज असि कई दिनों दा अनाउंस करदे सी, पहला तो मोमिन हलाल मीट एंड ग्रोसरी स्टोर क्योंकि इन्हां दी ओपनिंग है 6 अक्टूबर नूं अज दे दिन। सो सवेरे 10 बजे इह जदों अपना शो मुकना है उस तों बाद स्टोर खुल जाएगा। ਨਵੀਂ ਮੈਨੇਜਮੈਂਟ ਦੇ ਹੇਠ ਇਹ ਪ੍ਰਬੰਧ ਸੰਭਾਲਕ ਜਾ ਰਹੇ ਨੇ ਤੇ ਇੱਥੇ ਤੁਸੀਂ 5% ਡਿਸਕਾਊਂਟ ਲੈ ਸਕਦੇ ਹੋ ਆਲ ਗ੍ਰੋਸਰੀ ਆਈਟਮਸ ਦੇ ਉੱਤੇ। ਜੇਕਰ ਤੁਸੀਂ ਇਨ ਸਟੋਰ ਪਰਚੇਸ ਕਰਦੇ ਹੋ 5% ਡਿਸਕਾਊਂਟ ਤੇ ਲੈਮ ਸ਼ੋਲਡਰ 799 ਪਰ ਪਾਊਂਡ, ਬੀਫ ਕੀਮਾ 449 ਪਰ ਪਾਊਂਡ ਤੇ ਇਸੇ ਤਰ੍ਹਾਂ ਚਿਕਨ ਲੈਗ ਐਜ ਇਜ 249 ਪਰ ਪਾਊਂਡ ਤੇ ਇਹ 1010 ਗ੍ਰੇਡ ਐਕਸਟੈਂਟ ਮਿਸੀਸਾਗਾ ਤੇ ਯੂਨਿਟ ਨੰਬਰ ਹੈ 12 ਤੇ 905-286-905-86-1998 ਇਹਨਾਂ ਦੇ ਫੋਨ ਨੰਬਰ ਨੇ ਜਿੱਥੇ ਤੁਸੀਂ ਫੋਨ ਕਰਕੇ ਹੋਰ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਤੁਸੀਂ ਸਵੇਰੇ 10 ਵਜੇ ਤੋਂ ਇਹ ਰਾਤ 9 ਵਜੇ ਤੱਕ ਖੁੱਲੇ ਰਹਿਣਗੇ। ਤੇ ਸ਼ੋਅ ਦੇ ਵਿੱਚ ਗੱਲ ਕਰ ਲੈਂਦੇ ਅੱਜ ਪਹਿਲਾਂ ਸਾਦਤ ਹਸਨ ਬੰਟੋ ਤੇ ਕਰਾਮਾਤ ਇੱਕ ਕਹਾਣੀ ਹੈ, ਇਹਨਾਂ ਨੇ ਮਿੰਨੀ ਕਹਾਣੀ ਲਿਖੀ ਛੋਟੀ 10 ਸਾਲਾਂ ਦੀ ਤੇ ਕਰਾਮਾਤ ਕਹਾਣੀ ਇੱਕ ਕੁਲਵੰਤ ਸਿੰਘ ਵਿਰਕ ਦੀ, ਕੁਲਵੰਤ ਸਿੰਘ ਵਿਰਕ ਹੋਰਾਂ ਦੀ ਕਰਾਮਾਤ ਉਹ ਵੇਖਣ ਦੀ ਕਹਾਣੀ ਹੈ। ਮੰਟੋ ਦੀ ਕਰਾਮਾਤ ਆਪਣੀ ਕਿਸਮ ਦੀ ਕਹਾਣੀ ਹੈ। ਟਾਈਟਲ ਸੇਮ ਨੇ ਤੇ ਉਦੇਸ਼ ਜਿਹਨੂੰ ਅਸੀਂ ਕਹਿੰਦੇ ਮੋਟਿਵ ਮੈਂਡੇਟ ਇਹੀ ਹੈ ਕਿ ਲੋਕਾਂ ਦੀਆਂ ਅੱਖਾਂ ਖੋਲਣੀਆਂ, ਪਰ ਦੋਨਾਂ ਦਾ ਘਟਨਾਕ੍ਰਮ ਦੇ ਵਿੱਚ ਫਰਕ ਹੈ। ਬਿਰਤਾਂਤ ਵਿੱਚ ਬਲਾਕ ਵਿੱਚ ਬਹੁਤ ਕੁਛ ਨੇ, ਪਰ ਇਹ ਕਹਾਣੀ ਸੁਣੋ ਤੁਸੀਂ ਤੇ ਦੇਖਿਓ ਕਿ ਜੋ ਦਿਖਾਈ ਦਿੰਦਾ ਉਹ ਸਹੀ ਨਹੀਂ ਹੁੰਦਾ। ਸਾਡੇ 5 ਸੈਂਸਰੀ ਆਰਗਨਸ ਨੇ ਜਿਨ੍ਹਾਂ ਤੋਂ ਅਸੀਂ ਇਸ ਦੁਨੀਆਂ ਨਾਲ ਜੁੜੇ ਹਾਂ, ਆਪਣੇ ਆਲੇ ਦੁਆਲੇ ਨਾਲ, ਕੁਦਰਤ ਕਾਇਨਾਤ ਨਾਲ ਜੁੜੇ ਹਾਂ, ਪੰਜ ਚੀਜ਼ਾਂ ਨੇ ਸਾਰੇ
जाऊंगा मैं तुझे छोड़ के कहां जाऊंगा मेरे भोले सनम तेरे सर की कसम जाके जल्दी ही मैं लौट आऊंगा मैं तुझे छोड़ के कहां जाऊंगा मैं तुझे छोड़ के कहां जाऊंगा जब तक सजेगी सांसों की सरगम तेरे ही नगमे गाता रहूंगा यादों को तेरी दिल से लगा के सपनों में तेरे आता रहूंगा मैं जिस्म हूँ तू है जान होंगे कभी ना जुदा ऐसे ना आंसू बहाए हंस के मुझे कर विदा मेरे भोले सनम तेरे सर की कसम जाके जल्दी ही मैं लौट आऊंगा तुझे छोड़ के कहां जाऊंगा मैं तुझे छोड़ के कहां जाऊंगा बाय 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 कैसे रहूंगा ओ कैसे सहूंगा दर्द जुदाई तेरे बिना मैं कैसे रहूंगा आऊंगा लेके मैं साथ तुझको फिर ना तुझे मैं बाय बाय कहूंगा मैंने जो वादे किए उनको निभाऊंगा मैं तेरा ये चेहरा हसीन कैसे भुलाऊंगा मैं मेरे भोले सनम तेरे सर की कसम जाके जल्दी ही मैं लौट आऊंगा मैं तुझे छोड़ के कहां जाऊंगा मैं तुझे छोड़ के कहां जाऊंगा
बंगला मोटर कार दिला दे, एक नहीं दो चार दिला।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਨੂੰ ਇੱਕ ਵਾਰ ਫੇਰ ਸ਼ੁਰੂ ਕਰ ਲੈਂਦੇ ਹਾਂ। ਸਾਨੂੰ ਖੁਦ ਨਾਲ ਕੋਈ ਦਿੱਕਤ ਆ ਜਾਂਦੀ ਹੈ ਤੇ ਗੀਤ ਪਹਿਲਾਂ ਲਾਉਣਾ ਪੈ ਗਿਆ ਤੇ ਮੇਰੀ ਟਾਈਮ ਲਾਈਨ ਕੁਛ ਹੋਰ ਸੀ, ਪਰ ਇਹਨੂੰ ਸੈੱਟ ਕਰਦੇ ਹਾਂ। ਸੋ ਕਰਾਮਾਤ ਕਹਾਣੀ ਦੇ ਉੱਤੇ ਮੈਂ ਗੱਲ ਕਰ ਰਿਹਾ ਸਾਦਤ ਹਸਨ ਮੰਟੋ ਦੀ, ਇਹਦੀ ਅੱਜ ਲੋੜ ਪੈਣੀ ਹੈ, ਇਸ ਕਹਾਣੀ ਦੀ ਲੋੜ ਪੈਣੀ ਹੈ ਜਿਹੜੀਆਂ ਖ਼ਬਰਾਂ ਅਸੀਂ ਅੱਜ ਚਰਚਾ ਵਿੱਚ ਲੈ ਕੇ ਆਉਣੀ ਹੈ। ਸੋ ਕਹਿੰਦੇ ਲੁੱਟਿਆ ਹੋਇਆ ਮਾਲ ਬਰਾਮਦ ਕਰਨ ਲਈ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਲੋਕ ਡਰਦੇ ਮਾਰੇ ਹਨੇਰਾ ਹੋਣ ਤੇ ਲੁੱਟਿਆ ਹੋਇਆ ਮਾਲ ਬਾਹਰ ਸੁੱਟਣ ਲੱਗੇ। ਕੁਝ ਅਜਿਹੇ ਵੀ ਸਨ ਜਿਨ੍ਹਾਂ ਨੇ ਆਪਣਾ ਸਮਾਨ ਵੀ ਆਸੇ ਪਾਸੇ ਕਰ ਦਿੱਤਾ ਤਾਂ ਕਿ ਕਾਨੂੰਨੀ ਖਿੱਚ ਧੂ ਤੋਂ ਬਚੇ ਰਹਿਣ। ਇੱਕ ਆਦਮੀ ਨੂੰ ਬੜੀ ਦਿੱਕਤ ਪੇਸ਼ ਆਈ, ਉਸ ਕੋਲ ਸ਼ੱਕਰ ਦੀਆਂ ਦੋ ਬੋਰੀਆਂ ਸਨ ਜਿਹੜੀਆਂ ਉਸਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ। ਇੱਕ ਬੋਰੀ ਤਾਂ ਉਹ ਰਾਤ ਦੇ ਹਨੇਰੇ ਚ ਨੇੜਲੇ ਖੂਹ ਵਿਚ ਸੁੱਟ ਆਇਆ, ਪਰ ਜਦੋਂ ਉਹ ਦੂਜੀ ਚੁੱਕ ਕੇ ਸੁੱਟਣ ਲੱਗਿਆ ਤਾਂ ਨਾਲ ਹੀ ਆਪ ਵੀ ਉਹ ਖੂਹ ਵਿਚ ਜਾ ਪਿਆ। ਰੋਲਾ ਸੁਣ ਕੇ ਲੋਕ ਇਕੱਠੇ ਹੋਏ, ਖੂਹ ਵਿਚ ਰੱਸੇ ਸੁੱਟੇ ਗਏ, ਦੋ ਨੌਜਵਾਨ ਥੱਲੇ ਉਤਰੇ ਅਤੇ ਉਸ ਆਦਮੀ ਨੂੰ ਬਾਹਰ ਕੱਢ ਲਿਆ, ਪਰ ਕੁਝ ਘੰਟਿਆਂ ਬਾਅਦ ਉਹ ਮਰ ਗਿਆ। ਦੂਜੇ ਦਿਨ ਲੋਕਾਂ ਨੇ ਵਰਤੋਂ ਲਈ ਜਦ ਉਸ ਖੂਹ ਵਿਚੋਂ ਪਾਣੀ ਕੱਢਿਆ ਤਾਂ ਉਹ ਮਿੱਠਾ ਸੀ। ਉਸੇ ਰਾਤ ਤੋਂ ਉਸ ਆਦਮੀ ਦੀ ਕਬਰ ਤੇ ਦੀਵੇ ਜਲ ਰਹੇ ਨੇ। ਇਹ ਹੈ ਜੋ ਸਾਨੂੰ ਦਿਖਾਈ ਦਿੰਦਾ ਤੇ ਉਹ ਹੈ ਜੋ ਅਸਲ ਵਿਚ ਵਾਪਰਿਆ ਸੀ। ਤੇ ਇੱਕ ਚੀਜ਼ ਇਹਦੇ ਵਿੱਚ ਹੋਰ, ਅੱਜ ਇੱਕ ਕਹਾਣੀ ਮੈਂ ਜ਼ਿਕਰ ਕਰਨੀ ਚਾਹੁੰਦਾ ਸੀ, ਪਰ ਮੈਨੂੰ ਲੱਗਦਾ ਹੁਣ ਆਪਾਂ ਸਮੇਂ ਦੇ ਵਿੱਚ ਆ ਜਾਂਦੇ ਹਾਂ। ਤੇ ਇੱਕ ਤਾਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਨੀ ਹੈ, ਸਮਾਰਟ ਫੋਨ, ਸਮਾਰਟ ਟੀਵੀ ਤੇ ਵੇਰੀਅਸ ਐਪਲੀਕੇਸ਼ਨ, ਉਹਨਾਂ ਦੇ ਨਾਲ ਮੈਂਟਲ ਹੈਲਥ ਤੇ ਕੀ ਇੰਪੈਕਟ ਪੈਂਦੇ ਨੇ। ਤੇ ਸਾਡੇ ਨਾਲ ਅੱਜ ਸੈਮ ਗੁਰਵਿੰਦਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ, ਅਸੀਂ ਉਹਨਾਂ ਦੇ ਨਾਲ ਇਸ ਮੁਤਲਕ ਗੱਲਬਾਤ ਕਰਾਂਗੇ। ਤੇ ਜਿਹੜਾ ਅੱਜ ਦਾ ਗੀਤ ਲਾਉਣਾ ਸੀਗਾ ਉਹਦੀ ਕਹਾਣੀ ਸਿਰਫ ਇੰਨੀ ਕੁ ਸੀ ਕਿ ਛੱਡ ਕੇ ਜਾਣ ਦੇ ਵੀ ਸਾਨੂੰ ਫਿਕਰ ਹੁੰਦਾ ਕਿ ਕੋਈ ਸਾਨੂੰ ਛੱਡ ਕੇ ਨਾ ਜਾਵੇ, ਪਰ ਉਹ ਚੰਗਾ ਬੰਦਾ ਹੋਵੇ। ਚੰਗਿਆਂ ਦੇ ਮਗਰ ਕਿਹਨੂੰ ਲੱਗੀਏ, ਕਦੇ ਇਲੈਕਸ਼ਨ ਚ ਉਹਨੂੰ ਜਿਤਾਈਦਾ, ਕਦੇ ਉਹਨੂੰ ਜਿਤਾਈਦਾ, ਕਦੇ ਉਸ ਤੇ ਭਰੋਸਾ, ਕਦੇ ਉਸ ਤੇ ਭਰੋਸਾ, ਪਰ ਦਿਲ ਟੁੱਟਦੇ ਰਹਿੰਦੇ ਨੇ, ਦਿਲ ਟੁੱਟਦੇ ਰਹਿੰਦੇ ਨੇ, ਪਰੇਸ਼ਾਨੀਆਂ ਹੁੰਦੀਆਂ ਰਹਿੰਦੀਆਂ ਨੇ। ਪਰ ਇਹੀ ਜੀਵਨ ਨਹੀਂ ਹੈ ਜੀ। ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਬੜੀ ਹਸੀਨ ਲੱਗਦੀ ਹੈ, ਜੇ ਕੋਈ ਜਿਹਤੇ ਭਰੋਸਾ ਕੀਤਾ ਹੋਵੇ ਤੇ ਉਹ ਤਸੱਲੀ ਕਰਦੇ ਕਿ ਮੈਂ ਆਊਂਗਾ ਤੇ ਤੁਹਾਡੇ ਨਾਲ ਖੜਾ ਰਹੂਗਾ। ਇਹੋ ਜਿਹੇ ਬੰਦਿਆਂ ਦੀ ਆਸ ਰਹਿੰਦੀ ਹੈ ਜ਼ਿੰਦਗੀ ਚ। ਇਸ ਕਰਕੇ ਮੈਂ ਸੋਚਿਆ ਸੀ ਕਿ ਅੱਜ ਇਹ ਗੀਤ ਇਸ ਇੰਟਰੋਡਕਸ਼ਨ ਤੋਂ ਬਾਅਦ ਚਲਾਉਂਦੇ ਤਾਂ ਕਿ ਅਸੀਂ ਆਪਣਾ ਹੌਸਲਾ ਟੁੱਟਣ ਨਹੀਂ ਦੇਣਾ। ਤੇ ਅੱਜ ਦੀਆਂ ਖ਼ਬਰਾਂ ਦੇ ਵਿੱਚ ਇੱਕ ਜੂਡੈਸ ਗੋਟ ਦੇ ਬਾਰੇ ਗੱਲ ਕਰਨੀ ਹੈ। ਹੁਣ ਜਿਹੜੀਆਂ ਖ਼ਬਰਾਂ ਮੈਂ ਸ਼ੁਰੂ ਕਰਨ ਲੱਗਿਆ, ਇੱਕ ਤਾਂ ਜੂਡੈਸ ਗੋਟ ਦਾ ਜ਼ਿਕਰ ਆਉਂਦਾ ਹੈ ਬਾਈਬਲ ਦੇ ਵਿੱਚ ਵੀ, ਤੇ ਉਹਦੀਆਂ ਕਹਾਣੀਆਂ ਨਾਲ ਜੋੜ ਕੇ ਕ੍ਰਿਸਚੀਅਨਿਟੀ ਚਾਹੁੰਦਾ ਕਿ ਇਹ ਇੱਕ ਤਰ੍ਹਾਂ ਨਾਲ ਖਾਸ ਬੱਕਰੀ ਭੇਡ ਤਿਆਰ ਕੀਤੀ ਜਾਂਦੀ ਸੀ ਜੋ ਆਪਣੇ ਵੱਗ ਇੱਜੜ ਫਲੋਕ, ਜਿਹਨੂੰ ਇੰਗਲਿਸ਼ ਚ ਕਹਿ ਦੀ ਹਰਡ ਹਰਡ ਨੋਟ ਫਲੋਕ, ਤੇ ਉਹਨਾਂ ਨੂੰ ਇਹ ਉਹਨਾਂ ਦੇ ਅੱਗੇ ਅੱਗੇ ਤੁਰਦੀ ਸੀ। ਜਦੋਂ ਕਦੇ ਸਲੋਟਰ ਹਾਊਸ ਚ ਲੈ ਕੇ ਜਾਣਾ ਬਾਕੀ ਭੇਡਾਂ ਨੂੰ ਮਨ ਚਾਹੀ ਦਿਸ਼ਾ ਵੱਲ ਲੈ ਕੇ ਜਾਣਾ ਹੋਵੇ ਤਾਂ ਇਹ ਜੂਡੈਸ ਗੋਟ ਉਹਨਾਂ ਦੇ ਅੱਗੇ ਅੱਗੇ ਤੁਰਦੀ ਸੀ ਤੇ ਬਾਕੀ ਇਹਦੇ ਭਰੋਸੇ ਤੇ ਪਿੱਛੇ ਪਿੱਛੇ ਤੁਰੀ ਜਾਂਦੀਆਂ ਸੀ। ਬਾਕੀ ਤੁਰੀ ਜਾਂਦੇ ਸੀ ਤੇ ਉਹ ਉਹਨਾਂ ਨੂੰ ਕਤਲਗਾਹ ਤੱਕ, ਕਸਾਈ ਦੀ ਦੁਕਾਨ ਤੱਕ ਲੈ ਜਾਂਦੀ ਸੀ ਤੇ ਉਹ ਤੋਂ ਬਾਅਦ ਇਹਨੂੰ ਪਿੱਛੇ ਕਰ ਲਿਆ ਜਾਂਦਾ ਸੀ ਤੇ ਬਾਕੀਆਂ ਦਾ ਵਡਾਂਗਾ ਹੋ ਜਾਂਦਾ ਸੀ। ਜਾਂ ਇਸੇ ਤਰ੍ਹਾਂ ਟਰੱਕਾਂ ਤੇ ਭੇਡਾਂ ਲੱਦਣ ਦਾ ਕੰਮ ਕਰਨ ਤਾਂ ਜੂਡੈਸ ਗੋਟ ਨੂੰ ਅੱਗੇ ਲਾ ਲਿਆ ਜਾਂਦਾ ਤੇ ਉਹਦੇ ਮਗਰ ਬਾਕੀ ਉਹਨੂੰ ਆਪਣੇ ਹੀ ਸਮਝ ਕੇ, ਜਿਵੇਂ ਅਸੀਂ ਲੀਡਰ ਚੁਣਦੇ ਹਾਂ ਡੈਮੋਕ੍ਰੇਸੀ ਦੇ ਵਿੱਚ, ਉਹ ਵੀ ਆਪਾਂ ਲੋਕਾਂ ਦੇ ਮਗਰ ਲੱਗ ਜਾਂਦੇ ਹਾਂ ਤੇ ਉਹ ਇਹੀ ਚੱਕਰ ਹੁੰਦਾ ਵੀ ਸਾਨੂੰ ਇਹ ਨੀ ਪਤਾ ਹੁੰਦਾ ਕਿ ਇਹਨਾਂ ਵਿੱਚੋਂ ਕਿਹੜੀ ਤੇ ਸਾਡੇ ਵਰਗੀ ਗੋਟ ਹੈ ਤੇ ਕਿਹੜੀ ਸਾਡੇ ਵਰਗੀ ਦਿਖਾਈ ਤਾਂ ਦਿੰਦੀ ਹੈ ਪਰ ਉਹਦੀ ਇੰਟੈਂਸ਼ਨ ਤੇ ਪਰਪਸ ਚ ਫਰਕ ਹੈ। ਸੋ ਜੂਡੈਸ ਗੋਟ ਇਹਦਾ ਅਕਸਰ ਜ਼ਿਕਰ ਆਉਂਦਾ ਰਹਿੰਦਾ ਹੈ ਤੇ ਇਹ ਟਰਮ ਚੱਲੀ ਸੀਗੀ ਜੂਡੈਸ ਇਸ ਕੈਰੀਅਰ ਤੋਂ, ਅਪੋਸਟਲ ਆਫ ਜੈਸਸ ਕ੍ਰਾਈਸਟ ਹੂ ਬਿਟਰੇਡ ਜੀਸਸ ਇਨ ਦਾ ਬਾਈਬਲ, ਤੇ ਉਦੋਂ ਵੀ ਜੀਸਸ ਕ੍ਰਾਈਸਟ ਨੂੰ ਧੋਖਾ ਦਿੱਤਾ ਗਿਆ ਤੇ ਜੂਡੈਸ ਉਹਦਾ ਨਾਂ ਸੀ ਧੋਖਾ ਦੇਣ ਵਾਲੇ ਦਾ, ਤੇ ਫਿਰ ਉਹ ਤੋਂ ਬਾਅਦ ਜੂਡੈਸ ਗੋਟਸ ਦਾ ਕਾਨਸੈਪਟ ਹੈ ਤੇ ਕਹਿੰਦੇ ਹੁਣ ਇਹ ਵੀ ਹਟਾ ਦਿੱਤੀਆਂ ਗਈਆਂ। ਅੱਛਾ ਜੀ, ਇਨਕੋ ਹਟਾ ਦਿਆ ਗਿਆ ਹੈ ਤੇ ਚਲੋ ਦੇਖ ਲੈਂਦੇ ਹਾਂ। ਹੁਣ ਅਸੀਂ ਖ਼ਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਮੈਂ ਖ਼ਬਰਾਂ ਦੇ ਵਿੱਚ ਗੱਲਬਾਤ ਨੂੰ ਮੂਹਰੇ ਤੋਰਦਾ, ਇੱਕ ਸ਼ਾਰਟ ਬ੍ਰੇਕ। ਤੇ ब्रेक नहीं चली, कोई गल नहीं। अच्छा जी, टोरंटो एरिया दे फूड बैंक्स दी स्ट्रगल दी खबर छपी है। हुण असीं देश दी इकोनॉमी दी गल कर रहे हैं, एक तां इहदे विच बिलियन ट्रिलियन दे मामले है, उह समझ नहीं आ रहे कि बिलियन ट्रिलियनस इह फिगर की हुंदी है। जे असीं एक ट्रिलियन डॉलर समझना होवे कि एक ट्रिलियन डॉलर किन्ना हुंदा है, ते उहनूं एक लख करोड़ कहा जांदा है, एक लख करोड़। ते सितंबर महीने दे विच यूएस इकोनॉमी च 33 ट्रिलियन डॉलर यानी 33 लख करोड़ डॉलर यूएस पूरे देश दे उत्ते कर्जा है। अज रशिया टुडे अपने ढंग नाल खबर पेश कर रहा है, कहिंदे साडा कुल घाटा जिहड़ा साल दा है वह 264 बिलियन डॉलर बनता है डेफिसिट पूरे रशिया दा। ते कहिंदे इन्नी की अमाउंट यूएस ने एक दिन दे विच डिकलेयर कर दिती, एक दिन दे विच उन्होंने घाटा शो किया, कहिंदे साडा तां इह साल दा घाटा आ। सो अमेरिकन इकोनॉमी दे उपर कई तरह दीआं गल्लां आ रहीआं ने, डॉलर की वैल्यू दे उत्ते आ रही, डॉलर एज ए करंसी दे उत्ते आ रही, सानू कित्थे की दिखाया जा रहा कुछ नहीं पता लग रहा। अगला किधरों स्वाद लै रहा है, उहदी खबर की की इंटरप्रिटेशन है। पर सितंबर महीने दौरान एक काफी चर्चा रही है कि यूएस का जिहड़ा डेट है वो 33.4 ट्रिलियन डॉलर यानी 33.4 लख करोड़ यूएस डॉलर से पहुंच गया। सो इस तरह का लोग अपने देशों के वास्ते मेहनत नाल काम कर रहे हैं, लोड़ पवे तो कुर्बानियां भी देते हैं। हुण कुर्बानियां वाली जिक्र दे उत्ते आपां आके इस खबर नाल जोड़ना है कि कैनेडियन इकोनॉमी च की वापर रहा है। कैनेडियन इकोनॉमी की भी अपनी ही एक तरह की दुर्दशा, इहदे विच अफोर्डेबल हाउसिंग दे जिक्र करना है ते नाल दी नाल अफोर्डेबिलिटी ऑफ लाइफ की गल है। हुण फूड बैंक्स है जिहड़े ਉਹ ਕਹਿ ਰਹੇ ਆ ਕਿ ਸਾਨੂੰ ਤਾਂ ਥੈਂਕਸਗਿਵਿੰਗ ਦੇ ਉੱਪਰ ਨਵੇਂ ਟਾਰਗੇਟਸ ਮੀਟ ਕਰਨੇ ਬੜੇ ਔਖੇ ਲੱਗ ਰਹੇ ਨੇ। ਅਸੀਂ ਪਿਛਲੇ ਸਾਲ ਇੱਥੇ ਇੱਕ ਮਿਸੀਸੌਗਾ ਫੂਡ ਬੈਂਕਸ ਮਿਸੀਸੌਗਾ ਦੀ ਸੀਈਓ ਮੇਗਨ ਨਿਕੋਲਸ ਦੇ ਨਾਲ ਗੱਲਬਾਤ ਕੀਤੀ ਸੀਬੀਸੀ ਨੇ, ਤੇ ਉਸ ਖਬਰ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਫੂਡ ਡਰਾਈਵਸ ਨੂੰ ਰੈਂਪ ਅਪ ਕਰਨਾ ਪੈਣਾ ਹੈ ਤੇ ਇਹਨਾਂ ਨੂੰ ਇਹ ਹੈ ਕਿ ਲੋਕ ਸਾਡਾ ਹੋਰ ਵੱਧ ਤੋਂ ਵੱਧ ਸਹਾਇਤਾ ਸਹਿਯੋਗ ਕਰਨ। ਪਿਛਲੇ ਸਾਲ ਇਹਨਾਂ ਨੇ 7.5 ਲੱਖ ਡਾਲਰ ਇਕੱਠਾ ਕੀਤਾ ਸੀ, ਪਰ ਹੁਣ ਡਿਮਾਂਡ ਇੰਨੀ ਵੱਧ ਗਈ ਹੈ ਕਿ ਲੋਕ ਆਪਣਾ ਖਾਣਾ ਖਰੀਦ ਕੇ ਨਹੀਂ ਖਾ ਸਕਦੇ। ਸੋ ਫੂਡ ਬੈਂਕਸ ਦੇ ਬਾਹਰ ਲੰਬੀਆਂ ਕਤਾਰਾਂ ਲਾਈਆਂ ਲੱਗਦੀਆਂ ਨੇ। ਇਸ ਕਰਕੇ ਕਹਿੰਦੇ ਸਾਨੂੰ ਇਸ ਵਾਰ 1 ਮਿਲੀਅਨ ਡਾਲਰ ਯਾਨੀ 10 ਲੱਖ ਡਾਲਰ ਇਕੱਠਾ ਕਰਨ ਦਾ ਅਸੀਂ ਟੀਚਾ ਰੱਖਿਆ, ਪਰ ਇਹ 40% ਟੀਚੇ ਤੇ ਪਹੁੰਚਿਆ, ਮਤਲਬ ਕਿ 4 ਲੱਖ ਡਾਲਰ ਇਕੱਠਾ ਹੋਇਆ। ਹੁਣ ਇਕੱਠਾ ਤਾਂ ਕਰਨਾ ਲੋਕਾਂ ਤੋਂ, ਉਹੀ ਲੋਕ ਭਿੱਖ ਮੰਗੇ ਹੋ ਰਹੇ ਨੇ ਵਿਚਾਰੇ, ਉਹੀ ਲੋਕਾਂ ਵਿੱਚੋਂ ਕੁਝ ਲੋਕਾਂ ਦੇ ਕੋਲ ਜੇ ਪੈਸਾ ਹੈਗਾ ਵੀ ਹੈ ਜਿਹੜੇ ਡੋਨੇਸ਼ਨ ਦੇ ਸਕਦੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅਗਲੇ ਮਹੀਨੇ ਉਹ ਕਿਹੜੀ ਲਾਈਨ 'ਚ ਜਾਂਦੇ ਆ, ਜਾਂ ਉਹਨਾਂ ਕੋਲ ਜਿਹੜਾ ਪਿਛਲੇ ਸਾਲ ਤੱਕ ਜੋ ਪੈਸੇ ਬਚਦੇ ਸੀਗੇ ਉਹ ਤੋਂ ਵੱਧ ਮਹਿੰਗਾਈ ਇੰਨੀ ਹੋ ਗਈ। ਜਿਹਦੇ ਲੱਖ ਡਾਲਰ ਤਨਖਾਹ ਸੀ ਤੇ 90,000 ਡਾਲਰ ਉਹ ਖਰਚ ਕਰ ਲੈਂਦਾ ਸੀ, ਤੇ 10,000 ਡਾਲਰ ਦੀ ਜੇ ਕਿਸੇ ਨੂੰ ਸੇਵਿੰਗ ਹੁੰਦੀ ਹੋਵੇ, ਉਹਦੀ ਸੇਵਿੰਗ ਦੇ ਵਿੱਚ ਵੀ ਹੁਣ ਪੈਸੇ ਘੱਟ ਚੁੱਕੇ ਨੇ। ਕੌਣ ਕਿੱਥੋਂ ਦੇਗਾ? ਜ਼ਰੂਰੀ ਨਹੀਂ ਹੈ ਕਿ ਕੋਈ ਅੱਜ ਫੂਡ ਬੈਂਕ ਜਿਹੜਾ ਕੰਮ ਘੱਟ ਗਿਆ ਉਸ ਦਾ ਫੂਡ ਬੈਂਕ ਨਹੀਂ ਜਾਂਦਾ, ਉਹਦੀਆਂ ਹੋਰ ਲੋੜਾਂ ਤੇ ਉਹਨੂੰ ਕਟੌਤੀਆਂ ਕਰਨੀਆਂ ਪੈ ਜਾਂਦੀਆਂ। ਤੇ ਜਦੋਂ ਤੁਸੀਂ ਕਟੌਤੀ ਕਰੋਗੇ ਸਭ ਤੋਂ ਪਹਿਲਾਂ ਡੋਨੇਸ਼ਨ ਦੇ ਉੱਤੇ ਕਟੌਤੀ ਹੋਏਗੀ ਨਾ, ਆਪਣੇ ਬੱਚਿਆਂ ਦੀ ਚੀਜ਼ ਲੋੜਾਂ ਥੋੜੀ ਆਪਾਂ ਘੱਟ ਕਰਾਂਗੇ। ਡੋਨੇਸ਼ਨ ਤਾਂ ਬਚੇ ਹੋਏ ਪੈਸੇ ਵਿੱਚੋਂ ਲੋਕ ਕਰਦੇ ਆ, ਜ਼ਿਆਦਾਤਰ ਖੈਰਾਤ ਦੇ ਤੌਰ ਤੇ ਦੇਣੀ ਆ। ਬਹੁਤ ਘੱਟ ਲੋਕ ਨੇ ਜਿਹੜੇ ਆਪਣਾ ਪੇਟ ਕੱਟ ਕੇ ਵੀ ਖੈਰਾਤ ਦੇਣ ਵਾਲੇ ਹੋਣਗੇ, ਸਿਵਾਏ ਕੁਛ ਖਾਸ ਫੈਸਟੀਵਲ ਸੀਜ਼ਨ ਨੂੰ ਛੱਡ ਕੇ। ਤੇ ਇਹ ਇੱਕ ਤਾਂ ਇਹ ਇਹਦੇ ਵਿੱਚ ਟਾਰਗੇਟ 'ਚ ਮੁਸੀਬਤ ਇਹਨਾਂ ਮੂਹਰੇ ਆਈ ਖੜੀ ਹੈ। ਸੋ ਕਹਿੰਦੇ ਡਿਮਾਂਡ ਕਿੰਨੀ ਹੈ, ਸੋ ਗ੍ਰੇਟਰ ਟੋਰੋਂਟੋ ਏਰੀਆ ਦੇ ਫੂਡ ਬੈਂਕਸ ਹੈ ਉਹਨਾਂ ਦੇ ਵਿੱਚ ਯੂਜ਼ਰ ਹੈ ਆਰ ਇਨਕਰੀਜ਼ਿੰਗਲੀ ਇੰਪਲੋਇਡ ਬਟ ਸਟਰਗਲਿੰਗ ਟੂ ਪੁੱਟ ਫੂਡ ਔਨ ਟੇਬਲ। ਹੁਣ ਕਹਿੰਦੇ ਜਿਹੜੇ ਬਹੁਤੇ ਲੋਕ ਉਹਨਾਂ ਕੋਲ ਖਾਣਾ ਲੈਣ ਆਉਂਦੇ ਆ ਉਹਨਾਂ ਵਿੱਚ ਬਹੁਤਾ ਤੇ ਐਸੇ ਲੋਕ ਕਹਿੰਦੇ ਜਿਹੜੇ ਕੰਮ ਕਰ ਰਹੇ ਨੇ, ਜ਼ਰੂਰੀ ਨਹੀਂ ਹੈ ਕਿ ਉਹ ਨੌਕਰੀਆਂ ਤੋਂ ਬਾਹਰ ਹੋ ਚੁੱਕੇ ਨੇ, ਕੰਮ ਕਰਨ ਦੇ ਬਾਵਜੂਦ ਉਹਨਾਂ ਨੂੰ ਖਾਣਾ ਖਰੀਦਣਾ ਔਖਾ ਹੈ ਤੇ ਉਹ ਖਾਣਾ ਉਹਨਾਂ ਨੂੰ ਮੰਗਣਾ ਪੈ ਰਿਹਾ। ਸੋ ਇਹ ਨਹੀਂ ਹੈ ਕਿ ਲੋਕ ਬਿਲਕੁਲ ਅਥਾਰਜਿਕ ਆ, ਕੰਮ ਨਹੀਂ ਕਰਦੇ, ਚੀਟੋਸ ਖਾਈ ਜਾਂਦੇ ਆ, ਘਰੇ ਵਿਹਲੇ ਬੈਠੇ ਆ, ਇੱਕ ਤਾਂ ਉਹ ਵੀ ਨੈਰੇਟਿਵ ਚੱਲਦਾ। ਪਰ ਜਿਹੜਾ ਕੰਮ ਕਰਕੇ ਵੀ ਆਪਣਾ ਪੇਟ ਨਹੀਂ ਭਰ ਸਕਦਾ ਤੇ ਇੱਕ ਇੱਜ਼ਤਦਾਰ ਜ਼ਿੰਦਗੀ ਗੁਜ਼ਰ ਬਸਰ ਨਹੀਂ ਕਰ ਸਕਦਾ, ਉਹਦੀ ਕ੍ਰਾਈਸਿਸ ਡਿਸਕਸ਼ਨ ਦੇ ਵਿੱਚ ਨਹੀਂ ਆ ਰਹੀ, ਉਹਦੇ ਹੋਰ ਹੋਰ ਫੈਕਟਰਸ ਡਿਸਕਸ ਹੋ ਰਹੇ ਨੇ ਇਹਨਾਂ ਗੱਲਾਂ ਦੇ ਵਿੱਚ। ਸੋ ਇੱਕ ਤਾਂ ਗੱਲ ਕਿ ਮਿਸੀਸਾਗਾ ਫੂਡ ਬੈਂਕ ਵਾਲੇ ਕੀ ਦੱਸਦੇ ਨੇ, ਕਰੰਟਲੀ ਕਹਿੰਦੇ 36,000 ਫੂਡ ਬੈਂਕ ਯੂਜ਼ਰਸ ਕਹਿੰਦੇ ਹਰ ਮਹੀਨੇ ਉਹਨਾਂ ਦੇ ਕੋਲ ਆਉਂਦੇ ਨੇ, ਐਂਡ ਲੈਸ ਦੈਨ 2% ਆਫ ਮਿਸੀਸਾਗਾ ਰੈਜੀਡੈਂਟਸ ਯੂਜ਼ ਦੀ ਫੂਡ ਬੈਂਕ, ਨਾਓ 5% ਆਰ ਯੂਜ਼ਿੰਗ ਦੀ ਸਰਵਿਸ। ਜੇਕਰ 36,000 ਬੰਦਾ ਕਹਿੰਦੇ ਇਹ ਫੂਡ ਬੈਂਕ ਮਿਸੀਸਾਗਾ ਦੇ ਫੂਡ ਬੈਂਕ 'ਚ ਆਉਂਦਾ ਹੈ ਤਾਂ 36,000 ਦਾ ਨੰਬਰ ਹੈ। ਇਹਨਾਂ ਵਿੱਚ ਵੀ ਕਹਿੰਦੇ ਜਦੋਂ ਪੂਰੀ ਪਾਪੂਲੇਸ਼ਨ ਸੀ ਸਿਟੀ ਦੀ ਕੁਝ ਸਾਲ ਪਹਿਲਾਂ, ਉਹ ਪੂਰੀ ਪਾਪੂਲੇਸ਼ਨ ਮਗਰ 2% ਦੀ ਬੰਦੇ ਆਉਂਦੇ ਸੀ, ਯਾਨੀ ਕਿ ਜੇ 100 ਬੰਦਾ ਰਹਿੰਦਾ ਮਿਸੀਸਾਗਾ ਚ ਤੇ 2 ਬੰਦੇ ਹੀ ਫੂਡ ਬੈਂਕ ਦੀ ਲੋੜ ਵਾਲੇ ਸੀ। ਹੁਣ ਉਹਨਾਂ ਦੀ ਗਿਣਤੀ ਦੁੱਗਣੇ ਤੋਂ ਵੱਧ ਕੇ ਯਾਨੀ 5% ਤੱਕ ਲੋਕ ਫੂਡ ਬੈਂਕਸ ਦੇ ਉੱਪਰ ਰਿਲਾਈ ਕਰਦੇ ਨੇ। ਤੇ ਹੁਣ ਪੂਰੇ ਜੇ ਟੋਰਾਂਟੋ ਦੀ ਗੱਲ ਕਰਨੀ ਹੈ ਤਾਂ ਡੇਲੀ ਬ੍ਰੈਡ ਫੂਡ ਬੈਂਕ ਟੋਰਾਂਟੋ ਨੇ ਦੱਸਿਆ ਕਿ 2,75,000 ਵਿਜ਼ਿਟ ਹੋਈਆਂ ਨੇ ਪਿਛਲੇ ਸਾਲ ਉਹਨਾਂ ਕੋਲੇ, 2,75,000 ਪਿਛਲੇ ਮਹੀਨੇ ਸਤੰਬਰ ਮਹੀਨੇ ਵਿੱਚ ਇੰਨੇ ਲੋਕ ਇਹਨਾਂ ਕੋਲ ਖਾਣਾ ਲੈਣ ਵਾਸਤੇ ਆਏ ਆ। ਤੇ ਪ੍ਰਾਇਰ ਟੂ ਪੈਂਡੈਮਿਕ, ਤੇ ਪੈਂਡੈਮਿਕ ਚੱਲੀ ਹੈ 2020 ਦੇ ਅਖੀਰ ਚ, ਯਾਨੀ 21 ਤੋਂ ਚਲੋ ਸ਼ੁਰੂ ਕਰ ਲਈਏ, ਉਦੋਂ ਕਹਿੰਦੇ 60 ਤੋਂ ਲੈ ਕੇ 65,000 ਤੱਕ ਨੰਬਰ ਫਲਕਚੁਏਟ ਕਰਦਾ ਸੀ। ਕਦੇ ਕਦੇ ਤਾਂ 65 ਬੰਦੇ ਹੀ ਆ ਕੇ ਫੂਡ ਬੈਂਕ ਤੋਂ ਖਾਣਾ ਮੰਗਦੇ ਸੀ ਤੇ ਵੱਧ ਤੋਂ ਵੱਧ 60,000 ਤੱਕ ਚਲਿਆ ਜਾਂਦਾ ਸੀ। ਹੁਣ ਉਹ 2.5 ਲੱਖ ਤੱਕ ਇਹ ਗਿਣਤੀ ਪਹੁੰਚ ਚੁੱਕੀ ਹੈ। ਸੋ ਹੀ ਸੇਜ ਉੱਥੋਂ ਦੇ CEO ਨੇ ਗੱਲ ਕਰਦਿਆਂ ਦੱਸਿਆ ਕਿ 12,000 ਲੋਕ ਆਰ ਨਾਓ ਕਮਿੰਗ ਟੂ ਦੀ ਫੂਡ ਬੈਂਕ ਫੋਰ ਦਾ ਫਸਟ ਟਾਈਮ ਈਚ ਮੰਥ। ਹੁਣ ਹਰ ਮਹੀਨੇ ਜਿਹੜਾ ਬੰਦਾ ਪਹਿਲੀ ਵਾਰ ਉੱਥੇ ਖਾਣਾ ਮੰਗਣ ਆਇਆ, ਇਹਨਾਂ ਦੀ ਗਿਣਤੀ ਜਿਹੜੇ ਪਹਿਲੀ ਵਾਰ ਆਉਂਦੇ ਆ 12,000 ਦਾ ਅੰਕੜਾ ਪਾਰ ਕਰ ਚੁੱਕਿਆ, ਜਿਹੜਾ ਕਿ ਪੈਂਡੈਮਿਕ ਤੋਂ ਪਹਿਲਾਂ 1,000 ਸੀ। ਸੋ ਦੀਜ ਨੰਬਰਸ ਆਰ ਰੀਲੀ ਵੈਰੀ ਡਰੈਡਫੁਲ, ਬਹੁਤ ਇਹ ਭਿਆਨਕ ਨੰਬਰ ਨੇ ਜੇ ਅਸੀਂ ਦੇਸ਼ ਦੀ ਇਕਾਨਮੀ ਨੂੰ ਲਾ ਕੇ ਚੱਲਦੇ ਹਾਂ। ਵੀ ਇਕੱਲੇ US ਦੀ $33 trillion ਨਾਲ ਜੋੜ ਕੇ ਕਹਾਣੀ ਨਹੀਂ ਬਣਨੀ, ਸਾਡੀਆਂ ਆਪਣੀਆਂ ਸਿਚੁਏਸ਼ਨਸ ਨੂੰ ਜਦੋਂ ਦੇਖਦੇ ਹਾਂ ਤਾਂ ਇਹਦੇ ਵਿੱਚ ਵੀ ਕਾਫੀ ਗੰਭੀਰ ਗੱਲਾਂ ਹੈਗੀਆਂ ਨੇ। ਡੇਲੀ ਬ੍ਰੈਡ ਇਜ਼ ਟਰਾਇੰਗ ਟੂ ਰੇਜ $3.8 million ਤੇ 1,00,000 ਕਿਲੋਗ੍ਰਾਮ ਉਹਨਾਂ ਨੇ ਫੂਡ ਇਕੱਠਾ ਕਰਨਾ, ਜਿਹੜੇ ਉਹਨਾਂ ਨੇ ਟਾਰਗੇਟਸ ਰੱਖੇ ਹੋਏ ਨੇ। ਇੱਥੇ ਤੱਕ ਗੱਲ ਆਪਾਂ ਖਤਮ ਕਰ ਦਿੰਦੇ, ਇਹ ਤਾਂ ਇਹਨਾਂ ਨੇ ਦੱਸਤੀ ਸਿਚੁਏਸ਼ਨ। ਹੁਣ ਨਾਓ ਵਟ ਦਾ ਗਵਰਨਮੈਂਟ ਇਜ਼ ਡੂਇੰਗ, ਹੁਣ ਆਪਾਂ ਇੱਥੇ ਵੀ ਲੈ ਕੇ ਆਵਾਂਗੇ ਕਿ ਸਾਨੂੰ ਸਿਸਟਮ ਦੀ ਕਿੰਨੀ ਕੁ ਸਮਝ ਆ ਰਹੀ ਹੈ ਜਾਂ ਸਿਸਟਮ ਨੂੰ ਸਮਝਣ ਵਾਸਤੇ ਸਾਡੇ ਕੋਲ ਕਿੰਨੀ ਕੁ ਤਰ੍ਹਾਂ ਦੀ ਇਨਫੋਰਮੇਸ਼ਨ ਆ ਰਹੀ ਹੈ, ਤਾਂ ਹੀ ਕੋਈ ਫੈਸਲਾ ਕਰਾਂਗੇ ਨਾ। ਲੋਕਤੰਤਰ ਜਾਂ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇ ਵਿੱਚ ਯੂ ਕੈਨ ਨਾਟ ਬਿਕਮ ਅ ਗੁੱਡ ਸਿਟੀਜ਼ਨ ਅੰਟਿਲ ਯੂ ਆਰ ਇਨਫੋਰਮਡ ਐਂਡ ਐਜੂਕੇਟਿਡ। ਜਦੋਂ ਇਨਫੋਰਮਡ ਹੀ ਹੈ ਨਹੀਂ, ਐਜੂਕੇਟਿਡ ਹੀ ਹੈ ਨਹੀਂ ਕਿ ਅਸੀਂ ਕੀ ਰਾਏ ਦੇਵਾਂਗੇ, ਉਹਨਾਂ ਨੰਬਰਾਂ ਤੋਂ ਕੀ ਕਹਾਣੀ ਆਉਂਦੀ ਹੈ, ਕੋਈ ਕਹਾਣੀ ਸਮਝ ਨਹੀਂ ਆਉਂਦੀ ਕਿ ਹਮ ਕਿਆ ਕਰੇ। ਯੇ ਦਿਲ ਤੁਮ ਬਿਨ ਲਗਤਾ ਨਹੀਂ ਹਮ ਕਿਆ ਕਰੇ, ਅਬ ਕਿਸਕੋ ਬਤਾਏ ਕਿ ਯੇ ਸਿਚੁਏਸ਼ਨ ਹਮਕੋ ਸਮਝ ਨਹੀਂ ਆਤੀ ਤੋ ਹਮ ਕਿਆ ਕਰੇ। ਇਹ ਕਿਆ ਕਰੇ ਤੇ ਆਉਂਦੇ ਆ, ਪਹਿਲਾਂ ਸਰਕਾਰੀ ਅੰਕੜਾ ਸੁਣ ਲੈਂਦੇ ਆ, ਇਹਦੇ ਵਿੱਚ ਵੀ ਕੀ ਕਹਿੰਦੇ। ਮਿਨਿਸਟਰੀ ਆਫ ਚਿਲਡਰਨ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਸ ਦੀ ਸਪੋਕਸਪਰਸਨ ਨੇ ਕ੍ਰਿਸਟੀਨ ਜਿਟੈਸਕਿਓ, ਉਹ ਕਹਿੰਦੇ ਅਵਰ ਗਵਰਨਮੈਂਟ ਇਜ਼ ਕੰਟੀਨਿਊਇੰਗ ਟੂ ਇਨਵੈਸਟ ਇਨ ਪ੍ਰੋਗਰਾਮਸ ਐਂਡ ਸਰਵਿਸਿਸ ਟੂ ਮੇਕ ਲਾਈਫ ਮੋਰ ਅਫੋਰਡੇਬਲ ਫੋਰ ਐਵਰੀਬਾਡੀ ਅਕਰੋਸ ਅੰਟੈਰੀਓ ਸੋ ਦੈਟ ਨੋਬਡੀ ਗੈਟਸ ਲੈਫਟ ਬਿਹਾਈਂਡ। ਸਰਕਾਰ ਪੂਰੇ ਜ਼ੋਰ ਸ਼ੋਰ ਨਾਲ ਇਹਨੂੰ ਬਾਹਾਂ ਚੜਾਈਆਂ ਨੇ। ਟਰੂਡੋ ਸਾਹਿਬ ਦੇ ਤੁਸੀਂ ਬਹੁਤੀਆਂ ਫੋਟੋਆਂ ਦੇਖਿਓ, ਉਹਨਾਂ ਨੇ ਕਾਫੀ ਚੜਾਈ ਹੁੰਦਿਆਂ ਹੀ ਮੋਸਟ ਆਫ ਦਾ ਟਾਈਮ ਯੂ ਵੁੱਡ ਸੀ ਦੈਟ ਹੀ ਹੈਜ਼ ਆਲਵੇਜ਼ ਲਾਈਕ ਰੋਲਡ ਅਪ ਹਿਸ ਸਲੀਵਸ ਕਿ ਆਪਾਂ ਕੰਮ ਕਰਨਾ, ਜਿਵੇਂ ਬਾਈ ਸੰਨੀ ਰਲਾਉਣੀ ਹੁੰਦੀ ਹੈ, ਕਈਆਂ ਨੂੰ ਪਤਾ ਨਹੀਂ ਹੋਣਾ ਸੰਨੀ ਰਲਾਉਣੀ ਕੀ ਹੈ, ਤਾਂ ਕਦੇ ਸਮਝਾਵਾਂਗੇ। ਸੋ ਉੱਥੇ ਜਿਹੜਾ ਪ੍ਰੋਗਰਾਮ ਚੱਲਦਾ ਓ ਡੀ ਐਸ ਪੀ ਓਨਟੈਰੀਓ ਡਿਸੇਬਿਲਿਟੀ ਸਪੋਰਟ ਪ੍ਰੋਗਰਾਮ ਹੈ, ਤੇ ਇਹਦੇ ਵਿੱਚ ਵੀ ਕਹਿੰਦੇ ਗਵਰਨਮੈਂਟ ਨੇ 12% ਇਨਕਰੀਜ਼ ਕੀਤੀ ਹੈ ਸਤੰਬਰ 2022 ਤੋਂ, ਤੇ 23 ਵੀ ਨਿਕਲ ਗਈ, ਠੀਕ ਹੈ ਜੀ। ਸਤੰਬਰ ਦੇ ਇੱਕ ਸਾਲ ਦੇ ਵਿੱਚ ਵਿੱਚ 12% ਕਹਿੰਦੇ ਅਸੀਂ ਇਹਦੇ ਵਿੱਚ ਗ੍ਰਾਂਟਾਂ ਵਧਾਈਆਂ ਨੇ। ਹੁਣ ਸਰਕਾਰ ਕਿੱਥੇ ਕਿੱਥੇ ਗ੍ਰਾਂਟ ਦੇ ਰਹੀ ਹੈ, $96 million ਜਾ ਰਿਹਾ ਓਨਟੈਰੀਓ ਟ੍ਰਿਲੀਅਮ ਫਾਊਂਡੇਸ਼ਨ ਦੀ ਰੈਜ਼ੀਲੀਅੰਟ ਕਮਿਊਨਿਟੀਜ਼ ਫੰਡ ਦੇ ਵਿੱਚ। ਇਹ ਵੀ ਨਾਨ ਪ੍ਰੋਫਿਟ ਸੰਸਥਾਵਾਂ ਚਲਾਉਂਦੀ ਜਿਵੇਂ ਕਿ ਫੂਡ ਬੈਂਕਸ ਵਗੈਰਾ ਨੇ। ਐਂਡ ਇਟ ਹੈਜ਼ ਇਨਕਰੀਜ਼ਡ ਫੰਡਿੰਗ ਬਾਈ $1.1 million $11 lakh ਸਟੂਡੈਂਟ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਵਿੱਚ ਪਾਤਾ। ਫਸਟ ਨੇਸ਼ਨ ਸਟੂਡੈਂਟ ਨਿਊਟ੍ਰੀਸ਼ਨ ਪ੍ਰੋਗਰਾਮ ਉਹਦੇ ਵਿੱਚ $29 million ਪਾਏ ਹੈ। ਕੈਨੇਡਾ ਓਨਟੈਰੀਓ ਹਾਊਸਿੰਗ ਬੈਨੀਫਿਟ ਆ ਪ੍ਰੋਗਰਾਮ ਇੰਟੈਂਡਿਡ ਟੂ ਪ੍ਰੋਵਾਈਡ ਇੰਪਰੂਵਡ ਐਕਸੈਸ ਟੂ ਹਾਊਸਿੰਗ ਅਸਿਸਟੈਂਸ ਟੂ ਹਾਊਸ ਹੋਲਡ ਇਨ ਨੀਡ ਥਰੂ ਸ਼ਾਰਟਰ ਵੇਟ ਟਾਈਮਸ ਐਂਡ ਮੋਰ ਹਾਊਸਿੰਗ ਚੋਇਸਿਸ, ਤੇ ਇਹਨਾਂ ਨੂੰ $42 million $42 million ਦੀ ਬੂਸਟਿੰਗ ਦਿੱਤੀ ਗਈ ਹੈ। ਹੁਣ ਕਹਾਂਗੇ ਵੀ ਰਮਨਜੀਤ ਵਾਈ ਯੂ ਆਰ ਕੋਟਿੰਗ ਸੋ ਮੈਨੀ ਨੰਬਰ, ਨੰਬਰਸ ਇਹ ਹੈ ਕਿ ਇੰਨੀਆਂ ਸੰਸਥਾਵਾਂ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਤੌਰ ਤੇ ਪੈਸੇ ਦਿੱਤੇ ਜਾ ਰਹੇ ਆ, ਕਦੇ ਉੱਥੇ ਕਦੇ ਉੱਥੇ ਕਦੇ ਉੱਥੇ, ਮਤਲਬ ਕਿ ਲੋਕਾਂ ਚ ਸਰਕਾਰ ਦੀ ਇਨਵੈਸਟਮੈਂਟ ਦਾਨ ਦੇਣ ਦੇ ਨਾਂ ਤੇ ਚੱਲਦੀਆਂ ਸੰਸਥਾਵਾਂ ਦੀ, ਜਿਵੇਂ ਅਸੀਂ ਸਿੱਖਾਂ ਵਾਲੀ ਖੋਲ ਲਓ, ਸਿੱਖ ਯੂਥ ਫੂਡ ਬੈਂਕ ਖੋਲ ਲਓ ਜੀ, ਮੁਸਲਿਮ ਯੂਥ ਫੂਡ ਬੈਂਕ ਖੋਲ ਲਓ, ਇਸਲਾਮੀਆਂ ਖੋਲ ਲਓ, ਅਹਿਮਦੀਆਂ ਖੋਲ ਲਓ, ਸੁਕਰੇ ਹੀ ਚੱਲੋ, ਥੱਲੇ ਦੀ ਥੱਲੇ ਇੱਕ ਕੰਸੋਲੀਡੇਟਡ ਪ੍ਰੋਗਰਾਮ ਜੇ ਤੁਸੀਂ ਸੋਸ਼ਲ ਸਰਵਿਸਿਸ ਦੇ ਹੇਠ ਚਲਾਇਆ ਹੋਵੇ ਤਾਂ ਹਰ ਕੰਪਨੀਆਂ ਦੇ ਵਿੱਚ CEO ਨੇ, ਮੈਨੇਜਰ ਨੇ, ਫੋਟੋ ਸਟੇਟ ਕਰਨ ਵਾਲੀਆਂ ਮਸ਼ੀਨਾਂ ਨੇ, ਆਲਾ ਦੁਆਲਾ ਪੈਰਾਫਰੇਨੇਲੀਆ ਬਹੁਤ ਕੁਛ ਹੈਗਾ, ਕਿ ਉਹ ਸਾਰੀਆਂ ਸੰਸਥਾਵਾਂ ਦੇ ਵਿੱਚੋਂ ਬਹੁਤ ਅੱਛੀਆਂ ਕੰਮ ਵੀ ਕਰਨ ਵਾਲੀਆਂ ਤੇ ਕਈ ਵਿੱਚ ਜੁਗਾੜਬਾਜ਼ੀਆਂ ਵਾਲੇ ਵੀ ਹੈਗੇ ਆ। ਸੋ ਉਸ ਤਰ੍ਹਾਂ ਦੇਖਿਆ ਜਾਵੇ ਕਿ ਫਿਟਬਿਟਸ ਦੇ ਵਿੱਚ ਬਹੁਤ ਸਾਰੀ ਮਨੀ ਸਕੈਟਰਡ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਇਹਦਾ ਜ਼ਿਕਰ ਆਉਂਦਾ ਕਿ ਜੇ ਇਹ ਸਾਰੇ ਪ੍ਰੋਗਰਾਮਾਂ ਦੇ ਵਿੱਚ ਸਰਕਾਰ ਜਿੰਨਾ ਪੈਸਾ ਪਾਉਂਦੀ ਹੈ ਜੇ ਉਹਨਾਂ ਨੂੰ ਆਪ ਹੀ ਕਿਸੇ ਪਲੈਟਫਾਰਮ ਤੇ ਕੰਸੋਲੀਡੇਟਡ ਪ੍ਰੋਗਰਾਮ ਲੈ ਕੇ ਆਵੇ ਤਾਂ ਫਰਕ ਹੋ ਸਕਦਾ, ਪਰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਉੱਤੇ ਕੋਈ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਸੋ ਇੱਕ ਤਾਂ ਇਹ ਸਿਚੁਏਸ਼ਨ ਲਾ ਲਓ ਤੁਸੀਂ, ਹੁਣ ਦੂਜੀ ਸਿਚੁਏਸ਼ਨ ਇਹਦੇ ਵਿੱਚ ਲਾਓ ਕਿ ਸਰਕਾਰ ਪੈਸਾ ਕਿੱਥੇ ਦੇ ਰਹੀ ਹੈ ਤੇ ਜਾਣਾ ਕਿੱਥੇ ਚਾਹੀਦਾ। ਹੁਣ ਟਰੂਡੋ ਸਰਕਾਰ ਨੇ $59 million ਵੌਨ ਸਿਟੀ ਨੂੰ ਦਿੱਤਾ ਓਨਟੈਰੀਓ ਦੇ ਕਿ 1700 ਘਰ ਬਣਾ ਦੋ, 1700 ਘਰ ਬਣਾਉਣ ਦੇ ਵਿੱਚ $5.90 crore ਦੀ ਗ੍ਰਾਂਟ ਦਿੱਤੀ, $5.90 crore ਦੀ, ਪਰ ਸਰਕਾਰ ਕਦੇ ਵੀ ਆਪ ਘਰ ਬਣਾ ਕੇ ਉਹਨੂੰ ਆਪ ਮੇਨਟੇਨ ਨਹੀਂ ਕਰੂਗੀ ਕਿਉਂਕਿ ਉਹ ਫੇਲੀਅਰ ਹੀ ਹੋਊਗਾ, ਉਹਨੂੰ ਚੱਲਣ ਨੀ ਦੇਣਾ ਕਿਸੇ ਨੇ, ਚੱਲਣ ਤਾਂ ਨੀ ਦੇਣਾ ਕਿਉਂਕਿ ਸਾਡੇ ਵਰਗੇ ਭਾਈ ਬੰਦਿਆਂ ਨੇ ਵੀ ਤਾਂ ਬਿਲਡਰ ਬਣਨਾ। ਤੇ ਇਹਦੇ ਵਿੱਚ ਇੱਕ ਅੰਗਰੇਜ਼ੀ ਦਾ ਬੜਾ ਸੋਹਣਾ ਸ਼ਬਦ ਵਰਤਿਆ, ਆਪਾਂ ਥੱਲੇ ਜਾ ਕੇ ਉਹ ਤੇ ਗੌਰ ਕਰਾਂਗੇ, ਐਨਕਰੇਜਮੈਂਟ, ਦਿਲ ਹੌਸਲਾ ਦੇਣਾ। ਹੁਣ ਹੌਸਲਾ ਦਿੱਤਾ ਜਾ ਰਿਹਾ ਬਿਲਡਰਸ ਨੂੰ ਕਿ ਆਗੇ ਬੜੋ ਯਾਰ, ਕੁਛ ਕਰੋ, ਹਮ ਤੁਹਾਡੇ ਲਈ ਕੁਛ ਕਰੇਂਗੇ, ਤਾਂ ਕਹਿੰਦੇ ਦਿਲ ਛੋੜੀ ਬੈਠੇ ਹੈ, ਪਰ ਉਹਨਾਂ ਨੂੰ ਹੁਣ ਕੁਛ ਟੈਕਸ ਰਿਲੀਫ ਦਿਓ ਤਾਂ ਕਿ ਅਫੋਰਡੇਬਲ ਹਾਊਸਿੰਗ ਬਣੇ। ਅਫੋਰਡੇਬਲ ਹਾਊਸਿੰਗ ਕਿੱਦਾਂ ਬਣੇਗੀ ਬਈ, ਉਹ ਕੌਣ ਲੋਕ ਲੈ ਸਕਦੇ ਆ ਨਹੀਂ ਲੈ ਸਕਦੇ, ਇਹ ਤਾਂ ਕਿਰਾਏ ਤੇ ਮਕਾਨ ਜਾਣਗੇ, ਅਗਲਾ ਪੈਸੇ ਲਾਊਗਾ ਤੇ ਓਨਾ ਪੈਸਾ ਲਾਊਗਾ ਕਿ ਉਹਦੇ ਚੋਂ ਕੱਢ ਲਿਆ, ਆਪਾਂ ਸਭ ਜਾਣਦੇ ਹਾਂ ਕਿ ਹੋ ਰਿਹਾ। ਪਰ ਹੁਣ ਇਹ ਫੰਡਿੰਗ ਵੀ ਲੋਕਾਂ ਦੀ ਤੇ ਜੁੱਤੀਆਂ ਵੀ ਲੋਕਾਂ ਦੇ ਸਿਰੇ ਪੈ ਜਾਣੀਆਂ ਨੇ। ਹੁਣ ਇਹਨੂੰ ਸਮਝ ਕੇ ਦੇਖਦੇ ਹਾਂ ਵੀ ਆਉਂਦੇ 3 ਸਾਲਾਂ ਦੇ ਵਿੱਚ ਘਰ ਬਣਾਉਣ ਵਾਸਤੇ, ਹੌਸਲਾ ਅਫਜ਼ਾਈ ਵਾਸਤੇ ਵੀ ਇਹਦੇ ਵਿੱਚੋਂ ਪੈਸਾ ਵਰਤਿਆ ਜਾਊਗਾ। ਸੋ $5.90 crore ਦੇ ਰਹੇ ਆ ਤੇ ਲਿਬਰਲ ਗਵਰਨਮੈਂਟ ਨੇ ਹਾਊਸਿੰਗ ਐਕਸਲੇਟਰ ਫੰਡ ਬਣਾ ਲਿਆ ਜੀ, ਠੀਕ ਹੈ ਜੀ, ਐ ਰੇਸ ਚੱਕ ਦੇਣੀ ਹੈ ਪੂਰੀ ਤੇ ਉਹ ਬਣਾਇਆ ਵੀ ਘਰ ਦਾ ਬੜੀ ਲੋੜ ਮਹਿਸੂਸ ਹੋ ਰਹੀ ਹੈ। ਸੋ 1700 ਘਰ ਬਣਨਗੇ ਤੇ 40,000 ਕਹਿੰਦੇ ਅਸੀਂ ਇੱਕ ਡੈਕੇਡ ਦੇ ਵਿੱਚ, ਆਉਂਦੇ 10 ਸਾਲਾਂ ਦੇ ਵਿੱਚ 40,000 ਘਰ ਬਣਾਉਣ ਵਾਸਤੇ ਸਾਨੂੰ ਬੰਦੇ ਬੁੰਦੇ ਤੇ ਹੋਰ ਇਨਫਰਾਸਟ੍ਰਕਚਰ ਤੇ ਗੱਲਬਾਤ ਚਾਹੀਦੀ ਹੈ। ਸੋ ਇਸ ਟਾਰਗੇਟ ਨੂੰ ਪੂਰਾ ਕਰਨਾ ਤਾਂ ਕਿ ਲੋਕਾਂ ਨੂੰ ਅਫੋਰਡੇਬਲ ਹਾਊਸਿੰਗ ਮਿਲੇ। ਅਫੋਰਡੇਬਲ ਦੇ ਤਾਂ ਕੰਮ ਹੀ ਨਹੀਂ ਹੋ ਰਿਹਾ, ਜਾਂ ਤਾਂ ਤੁਸੀਂ ਉਹਨਾਂ ਨੂੰ ਟੈਕਸ ਕ੍ਰੈਡਿਟ ਕਰ ਦੋ, ਉਹਨਾਂ ਦੀਆਂ ਕਿਸ਼ਤਾਂ ਨਰਮ ਕਰ ਦੋ, ਜਿਹਨੇ ਘਰ ਖਰੀਦਣਾ ਉਹਨੂੰ ਕਿਸ ਭਾਅ ਪੈਣਾ ਉਹ ਤਾਂ ਮਾਰਕੀਟ ਰੇਟ ਤੇ ਜਾਊਗਾ ਨਾ, ਤੇ ਜਿਹੜੇ ਲੋਕ ਘਰਾਂ ਤੋਂ ਬਾਹਰ ਬੈਠੇ ਨੇ ਉਹ ਕਿੰਨੇ ਵਾਲੀ ਆਮਦਨ ਹੈ, ਉਹ ਲੋਕ ਤਾਂ ਕੰਮ ਕਰਕੇ ਫੂਡ ਬੈਂਕ ਤੇ ਜਾਈ ਜਾਂਦੇ। ਟਰੂਡੋ ਸਾਹਿਬ ਘਰ ਕੌਣ ਲੈ ਲੂਗਾ ਉਹਨਾਂ ਤੋਂ, ਘੱਟੋ ਘੱਟ $3 lakh ਦਾ ਤਾਂ ਘਰ ਦਓਗੇ, ਵੈਸੇ 3 lakh ਦਾ ਹੁੰਦਾ ਹੀ ਨਹੀਂ, ਮੈਨੂੰ ਵੀ ਪਤਾ, ਮਜ਼ਾਕ ਹੀ ਕਰ ਲੈਂਦੇ। ਚਲੋ ਸੀਰੀਅਸਲੀ ਤੁਸੀਂ ਵਾਰਮ ਸਿਟੀ ਦੇ ਵਿੱਚ ਵੀ ਜੇ ਘਰ ਬਣਾਉਣਾ ਹੈ ਤੇ ਸਟੂਡੈਂਟ ਤੁਹਾਡੇ ਕਿਤੇ ਹੋਰ ਫਿਰਦੇ ਆ, ਕਮਿਊਨਿਟੀਜ਼ ਕਿਤੇ ਹੋਰ ਫਿਰਦੀਆਂ ਨੇ। ਹੁਣ ਇਹਦੇ ਵਿੱਚ ਇੱਕ ਚੀਜ਼ ਧਿਆਨ ਦੇਣੀ ਆਪਾਂ, ਪਰ ਮੈਂ ਅਗਲੀ ਲਾਈਨ ਬੋਲਣ ਤੋਂ ਉਸ ਤੋਂ ਅਗਲੀ ਦੀ ਗੱਲ ਕਰੂੰਗਾ। ਦਿਸ ਇਜ਼ ਗੋਇੰਗ ਟੂ ਬੀ ਰੀਅਲੀ ਪਾਵਰਫੁਲ ਹੇਅਰ ਇਨ ਵਾਰਮ, ਬਟ ਵੀ ਆਲਸੋ ਨੀਡ ਟੂ ਸੀ ਦਿਸ ਕਾਇੰਡ ਆਫ ਥਿੰਕਿੰਗ, ਦਿਸ ਕਾਇੰਡ ਆਫ ਲੀਡਰਸ਼ਿਪ ਰਾਈਟ ਅਕਰੋਸ ਦਾ ਕੰਟਰੀ। ਹੁਣ ਕਹਿੰਦੇ ਵਾਰਮ ਸ਼ਹਿਰ ਨੇ ਜੋ ਲੀਡਰਸ਼ਿਪ ਦਿਖਾਈ ਹੈ, ਉਦਾਂ ਦੀ ਕਹਿੰਦੇ ਥਿੰਕਿੰਗ, ਉਦਾਂ ਦੀ ਸੋਚ, ਉਦਾਂ ਦੇ ਖਿਆਲਾਤ ਤੇ ਉਸ ਤਰ੍ਹਾਂ ਦੀ ਅਗਵਾਈ ਹੋਣੀ ਚਾਹੀਦੀ ਹੈ, ਲੀਡਰਸ਼ਿਪ ਉਸ ਤਰ੍ਹਾਂ ਦੀ ਹੋਵੇ, ਰਹਿਨੁਮਾਈ ਉਸ ਤਰ੍ਹਾਂ ਦੀ ਹੋਵੇ, ਤੇ ਫਿਰ ਕਹਿੰਦੇ ਸਵਾਲ ਹੀ ਆ ਜਾਏ ਪੂਰੇ ਦੇਸ਼ ਚ ਲੋਕਾਂ ਨੂੰ, ਮੈਂ ਘਰ ਦੇਣ ਜੋਗਾ ਹੋ ਜਾਊਂਗਾ। ਟਰੂਡੋ ਸਾਹਿਬ ਨੇ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ, ਪਰ ਮੈਂ ਦੇਖਿਆ ਕਿ ਵਾਰਮ ਦੇ ਮੇਅਰ ਕੌਣ ਨੇ, ਸਟੀਵਨ ਡੈਲ ਡੂਕਾ, ਉਹ ਸਟੀਵਨ ਸਾਹਿਬ ਕਹੀ ਆਪ, ਉਹ ਵਾਲੇ ਸਟੀਵਨ ਡੈਲ ਡੂਕਾ ਤੋਂ ਨਹੀਂ ਹੈ, ਕੌਣ ਸੇ ਵਾਲੇ ਜੋ ਲਿਬਰਲ ਪਾਰਟੀ ਕੀ ਜਬ ਪ੍ਰੋਵਿੰਸ਼ੀਅਲ ਵਾਲੀ ਪਾਰਟੀ ਕੀ ਲੀਡਰ ਬਣਨੇ ਗਏ ਥੇ ਤੇ ਆਪ ਲੀਡਰ ਚੁਣੇ ਵੀ ਗਏ ਥੇ, ਫਿਰ ਇਲੈਕਸ਼ਨ ਹੋਈ ਥੀ ਕਿਸੀ ਜ਼ਮਾਨੇ ਮੇਂ, ਇਲੈਕਸ਼ਨ ਆਪ ਹਾਰ ਗਏ ਥੇ ਆਪ, ਮੈਂ ਬੜੀ ਦੇਰ ਤੇ ਢੂੰਡਦਾ ਫਿਰਤਾ ਰਹਾ ਆਪਕੋ ਦਰ ਬਦਰ ਢੂੰਡਦਾ ਰਹਾ, ਆਪ ਵਾਰਮ ਸਿਟੀ ਪੇ ਆ ਕੇ ਬੈਠੇ ਹੋ, ਮੁਝੇ ਯਾਦ ਹੀ ਨਹੀਂ ਥਾ, ਕਿਉਂਕਿ ਆਪ ਨੈਸ਼ਨਲ ਪੋਲੀਟਿਕਸ ਮੇਂ ਦਿਖਾਈ ਨਹੀਂ ਨਾ ਦੀਏ, ਮੈਨੂੰ ਕੀ ਪਤਾ ਵੀ ਤੁਸੀਂ ਉਹ ਬਣ ਗਏ। ਮਤਲਬ ਜਦੋਂ ਵੀ ਤੁਸੀਂ ਡਿੱਗੋਗੇ ਪੈਰਾਂ ਭਾਰੇ ਡਿੱਗੋਗੇ, ਜਾਂ ਤੁਸੀਂ ਲੀਡਰਸ਼ਿਪ ਜਾਂ ਪ੍ਰੀਮੀਅਰ ਬਣ ਜਾਂਦੇ, ਪ੍ਰੀਮੀਅਰ ਦੀ ਤਨਖਾਹ ਵੀ ਕਹਿੰਦੇ 2 lakh ਦੇ ਨੇੜੇ ਤੇੜੇ ਹੁੰਦੀ ਹੈ, ਤੇ ਮੈਂ ਕਿਹਾ ਵੀ ਵਾਰਮ ਦੇ ਮੇਅਰ ਦੀ ਤਨਖਾਹ ਸਟੀਵਨ ਡੈਲ ਡੂਕਾ ਸਾਹਿਬ ਕਿਤਨੀ ਕਮਾ ਲੈਤੇ ਹੋਣਗੇ ਯਾਰ, ਥੋੜਾ ਬਤਾ ਦੀਜੀਏ। ਕੁਛ ਨਹੀਂ, ਕਹਿੰਦੇ ਯਾਰ ਰੁੱਕੀ ਚੁੱਕੀ ਖਾ ਕੇ ਗੁਜ਼ਾਰਾ ਕਰੀਦਾ। 2019 ਦੇ ਵਿੱਚ ਵਾਰਮ ਸਿਟੀ ਦੇ ਮੇਅਰ ਦੀ ਤਨਖਾਹ $1,88,799 ਸੀਗੀ, ਤਕਰੀਬਨ $2 lakh ਇਹਨਾਂ ਦੀ ਤਨਖਾਹ ਬਣ ਜਾਂਦੀ, ਤੇ ਬਾਕੀ ਕੁਛ ਹੋਰ ਮਿਲਦਾ ਹੋਵੇ ਤਾਂ ਮੈਨੂੰ ਪਤਾ ਨਹੀਂ। ਇੱਕ ਤਾਂ ਫਿਰ ਲੀਡਰਸ਼ਿਪ ਤਾਂ ਆਪ ਹੀ ਸੋਝਣੀ ਹੈ। ਸੋ ਵਾਰਮ ਸਿਟੀ ਵਾਲਿਆਂ ਨੂੰ ਵਧਾਈਆਂ ਬਹੁਤ ਬਹੁਤ ਕਿ ਸਟੀਵਨ ਡੈਲ ਡੂਕਾ ਸਾਹਿਬ ਅੱਛੀ ਜ਼ਿੰਦਗੀ ਚ ਸੈਟਲ ਲੱਗਦੇ ਨੇ ਮੈਨੂੰ, ਵਾਰਮ ਦੇ ਮੇਅਰ ਨੇ, ਉੱਥੇ ਹੁਣ ਫੰਡਿੰਗ ਵੀ ਪਹੁੰਚ ਰਹੀ ਹੈ। ਤੇ ਡੈਲ ਡੂਕਾ ਕਹਿੰਦੇ ਆ ਕਿ ਦਿਸ ਇਜ਼ ਅ ਵੈਰੀ ਫੀਨੋਮੀਨਲ ਫਾਰ ਦਾ ਪੀਪਲ ਆਫ ਹਿਜ਼ ਸਿਟੀ, Thank you so much for making this investment in our city to help make sure that we have more affordable and accessible housing options for the people that call this incredible community home. Dekhe, great kaha tha. Main hamesha kehna ki abhi great hai. Aur main pucha bhi Mrs. Aga wala kahogi, Bonnie Cromie, ke bhai mere wala great hai. Brampton wala bhi great hai. ਉਹ ਵੀ ਗ੍ਰੇਟ ਕਮਿਊਨਿਟੀ ਤੁਸੀਂ ਸਾਰੇ ਗ੍ਰੇਟ ਕਮਿਊਨਿਟੀ ਨੂੰ ਲੀਡ ਕਰਦੇ ਹੋ ਤਾਂ ਗ੍ਰੇਟ ਕਮਿਊਨਿਟੀ 'ਚ ਭੁੱਖੇ ਨੰਗੇ ਜੇ ਲੋਕ ਕਿੱਥੋਂ ਆ ਜਾਂਦੇ ਆ ਗ੍ਰੇਟ ਕਮਿਊਨਿਟੀ 'ਚ ਤਾਂ ਸਾਰੇ ਗ੍ਰੇਟ ਹੋਣੇ ਚਾਹੀਦੇ ਫਰਾਰੀਆਂ ਭੱਜੀਆਂ ਫਿਰਦੀਆਂ ਹੋਣ ਮਤਲਬ ਕਿੱਦਾਂ ਤੇ ਆਪਾਂ ਇਹ ਵੀ ਕਹਿ ਦੇਣਾ ਕਿ ਲੋਕ ਨਿਕੰਮੇ ਵੀ ਆ ਕੰਮ ਵੀ ਨਹੀਂ ਕਰਨਾ ਚਾਹੁੰਦੇ ਤੁਹਾਡੀ ਗ੍ਰੇਟ ਕਮਿਊਨਿਟੀ ਦੇ ਵਿੱਚ ਕਿੰਨੇ ਪਰਸੈਂਟ ਲੋਕ ਹੈ ਜੋ ਕੰਮ ਨਹੀਂ ਕਰਨਾ ਚਾਹਤੇ ਜੋ ਵਿਹਲੀ ਖਾਤੇ ਹੈ ਉਦੋਂ ਆਪਾਂ ਸਾਰੀ ਕਮਿਊਨਿਟੀ ਗ੍ਰੇਟ ਹੋ ਜਾਂਦੀ ਹੈ ਕਦੇ ਆਪਾਂ ਕੁਛ ਕਹਿ ਦਿੰਦੇ ਸੋ ਇਹ ਤੇ ਜਿਹੜਾ ਖਿਆਲ ਕਰ ਲਿਓ ਇਨਕ੍ਰੈਡੀਬਲ ਜਿੱਥੇ ਹੈਰਾਨ ਕਰਨ ਵਾਲੀ ਕਹਿੰਦੇ ਇਸ ਤਰ੍ਹਾਂ ਦੀ ਕਮਿਊਨਿਟੀ ਉਹਨਾਂ ਦੇ ਕੋਲ ਵੱਸਦੀ ਹੈ ਵੈਸੇ ਤਾਂ ਪੂਰਾ ਓਂਟੈਰੀਓ ਇਨਕ੍ਰੈਡੀਬਲ ਸੀਗਾ ਸਰ ਜੇ ਤੁਸੀਂ ਲਿਬਰਲ ਪਾਰਟੀ 'ਚ ਜਿੱਤ ਜਾਂਦੇ ਤੇ ਸਰਕਾਰ ਬਣ ਜਾਂਦੀ ਫਿਰ ਤਾਂ ਓਂਟੈਰੀਓ ਇਨਕ੍ਰੈਡੀਬਲ ਹੋਣਾ ਸੀਗਾ ਗ੍ਰੇਟ ਓਂਟੈਰੀਅਨ ਬਣਨਾ ਸੀ ਮੋਸਟ ਥ੍ਰਾਈਵਿੰਗ ਪ੍ਰੋਵਿੰਸ ਹੁਣ ਕੱਲੇ ਵੌਨ ਗ੍ਰੇਟ ਗ੍ਰੇਟ ਹੈ ਤੁਸੀਂ ਨਾਲ ਇਹ ਵੀ ਕਹੋ ਕਿ ਮਿਸੀਸਾਗਾ ਵੀ ਗ੍ਰੇਟ ਹੈ ਨਹੀਂ ਹੈ ਇਹੀ ਗੱਲ ਹੈ ਕਿ ਜਿਹਨੂੰ ਮੈਂ ਲੀਡ ਕਰ ਰਿਹਾ ਬਸ ਉੱਥੇ ਕਹਾਣੀ ਦਾ ਫਰਕ ਹੈ Trudeau said the agreement will allow the construction of high density housing near public transit chalo inu chhad denne hai theek hai ji hun gall aundi hai encourage karan di accelerator fund ki hai so ede vich kehnde 2021 de vich election campaign ch Trudeau sahab ne lianda si ke 2022 de federal budget vich assi $4 billion earmark karte kann te nishani laati ke $4 billion kharche jange 2026-27 tak 2022 ਤੋਂ ਸ਼ੁਰੂ ਹੋ ਕੇ 4-5 ਸਾਲਾਂ ਦੇ ਵਿੱਚ $4 billion ਖਰਚ ਜਿਹੜੇ 1 lakh ਘਰ ਪੂਰੇ ਦੇਸ਼ ਦੇ ਵਿੱਚ ਬਣਾਉਣ ਦਾ ਸੀ ਟੀਚਾ ਮਿੱਥਿਆ ਹੋਇਆ ਤੇ ਇਸ ਕਰਕੇ ਕਹਿੰਦੇ ਆ ਇਹਨੂੰ ਸ਼ੁਰੂ ਕਰਨਾ ਹੁਣ ਇਹਦੇ ਵਿੱਚ ਤਕਰੀਬਨ ਇੱਕ ਗੱਲ ਸੁਣਨ ਵਾਲੀ ਹੈ ਇੱਕ ਗੱਲ ਸੁਣਨ ਵਾਲੀ ਹੈ ਕਿ ਘਰ ਇਹਨਾਂ ਨੇ ਵੀ ਬਹੁਤ ਜਲਦੀ ਬਣਾਉਣੇ ਆ ਇਹ ਲਿਬਰਲ ਫਾਰਮੂਲਾ ਇਹਦੇ ਵਿੱਚ ਕਿੱਦਾਂ ਕਿ ਪ੍ਰਾਈਮ ਮਿਨਿਸਟਰ ਸਾਹਿਬ ਲਿਬਰਲ ਨੇ ਤੇ ਡੈਲ ਡੂਕਾ ਸਾਹਿਬ ਅੱਜ ਕੱਲ੍ਹ ਨਾਨ ਪੋਲੀਟੀਕਲ ਪੋਸਟ ਤੇ ਹੈ ਪਰ ਚਲੋ ਥੋੜਾ ਬਹੁਤ ਤਾਂ ਲਿਬਰਲ ਕੰਟੈਂਟ ਹੋਣਾ ਹੀ ਹੈ ਕੁਛ ਨਾ ਕੁਛ ਤਾਂ ਬਾਡੀ 'ਚ ਲਿਬਰਲ ਕੰਟੈਂਟ ਹੋਣਾ ਹੀ ਹੈ ਸੋ ਹੁਣ ਲਿਬਰਲ ਦਾ ਇੱਕ ਪਲੇਟਫਾਰਮ ਦੇਖਦੇ ਆ ਪਹਿਲਾਂ ਆਪਾਂ ਗ੍ਰੀਨ ਬੈਲਟ ਦੇ ਵਿੱਚ ਕੰਜ਼ਰਵੇਟਿਵ ਦਾ ਦੇਖਿਆ ਗਿਆ ਸੀ ਹੁਣ ਲੋਕ ਕਹਿ ਦਿੰਦੇ ਕਿ ਤੁਸੀਂ ਲਿਬਰਲ ਹੋ ਕੇ ਤੁਸੀਂ ਕੰਜ਼ਰਵੇਟਿਵ ਹੋ ਕੇ ਤੁਸੀਂ ਭਾਈ NDP ਹੋ ਮੈਂ ਕਿਹਾ ਬਾਈ ਇਨਵੇਸ਼ਨ ਸਭੀ ਸੇਮ ਹੀ ਹੈ ਮੇਰੇ ਲਈ ਤਾਂ ਕੋਈ ਬਹੁਤਾ ਫਰਕ ਨਹੀਂ ਲੱਗਦਾ ਮੈਂ ਪੋਲੀਟੀਕਲ ਪ੍ਰੋਗਰਾਮ ਇੱਕ ਇੱਕ ਪਾਲਿਸੀ ਦੇ ਉੱਤੇ ਦੇਖ ਕੇ ਫੈਸਲਾ ਕਰਦਾ ਕਿ ਹਾਊਸਿੰਗ ਵਾਲੀ ਪਾਲਿਸੀ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਨਜ਼ਰ ਆ ਰਿਹਾ ਬਹੁਤਾ ਇਹਦਾ ਝੁਕਾਅ ਹੈ ਜਿਹੜਾ ਇਹਦਾ ਮੈਕਸੀਮਮ ਬੈਨੀਫਿਟ ਜਿਹਨੂੰ ਹੋਏਗਾ ਕਾਹੇ ਕਿਸ ਤਰ੍ਹਾਂ ਮੈਂ ਕਹਿ ਦਿੱਤੇ ਆ ਬਈਆ ਬਿਲਡਰਸ ਨੂੰ ਜ਼ਿਆਦਾ ਹੋਏਗਾ ਕਹਿ ਦਿੰਦੇ ਆ ਯਾਰ ਦੇਖੀ ਜਾਓ ਸ਼ਰਤ ਲਾ ਲਓ ਤੁਸੀਂ ਸਭ ਤੋਂ ਜ਼ਿਆਦਾ ਫਾਇਦੇ ਦੇ ਵਿੱਚ ਬਿਲਡਰ ਨੂੰ ਹੋਊਗਾ ਦੂਜਾ ਜਿਹੜੇ ਪ੍ਰੋਪਰਟੀ ਫਲਿੱਪ ਕਰਨਗੇ ਉਹਨਾਂ ਨੂੰ ਹੋਊਗਾ ਤੀਜੇ ਨੰਬਰ ਤੇ ਉਹ ਵੀ ਆਉਣਗੇ ਮੇਰੇ ਖਿਆਲ 'ਚ ਜਿਹੜੇ ਸਿਰਫ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਤੇ ਜਿਹਦੇ ਕਿਰਾਏ ਕੋਈ ਛੋਟੀਆਂ ਮੋਟੀਆਂ ਜੌਬਾਂ ਕਰਨ ਵਾਲੇ ਤੇ ਜਿਹੜੇ ਫੂਡ ਬੈਂਕ ਤੋਂ ਰੋਟੀ ਨਾਲ ਢਿੱਡ ਭਰਿਆ ਕਰਨਗੇ ਉਹ ਇਹਨਾਂ ਬਿਲਡਰਾਂ ਦੀਆਂ ਕਿਸ਼ਤਾਂ ਭਰਿਆ ਕਰਨਗੇ ਮੈਨੂੰ ਤਾਂ ਮੋਟਾ ਜਿਹਾ ਮਾਡਲ ਇਹ ਨਜ਼ਰ ਆਉਂਦਾ ਬਾਕੀ ਮੇਰਾ ਕਿਹਾ ਯਾਰ ਮੈਂ ਤਾਂ ਝੂਠਾ ਵੀ ਹੂੰ ਨਿਕੰਮਾ ਵੀ ਹੂੰ ਔਰ ਬੁੱਧੂ ਵੀ ਹੂੰ ਅਹਿਮਕ ਹੂੰ ਫਿਦੌਰ ਦੋਸਤੋਵਸਕੀ ਦਾ ਨੋਵਲ ਹੈ ਨਾ ਅਹਿਮਕ ਦੋ ਵਾਲੀਅਮਸ ਉਹ ਦੋਨਾਂ ਵਾਲੀਅਮ 'ਚ ਮੈਂ ਹੀ ਹਾਂ ਅਹਿਮਕ ਦੀ ਈਡੀਅਟ ਸੋ ਭਾਈ ਮੈਂ ਈਡੀਅਟ ਹੂੰ ਮੇਰੀ ਬਾਤ ਤੇ ਜ਼ਿਆਦਾ ਆਪ ਗੁੱਸਾ ਮਤ ਕਰਨਾ ਬੜੀ ਸਰਕਾਰ ਵੱਲੋਂ ਮੈਨੇ ਤਾਂ ਆਪਣੀ ਬਾਤ ਵੈਸੇ ਕਹਿ ਦੀ ਹਮੇ ਕਿਆ ਪਤਾ 1 lakh ਘਰਾਂ ਦੀ ਇਹਦੇ ਵਿੱਚ ਗੱਲ ਆਉਂਦੀ ਹੈ ਸੋ ਹੁਣ ਉਹਦੇ ਵਿੱਚ ਕੀ ਕਹਿੰਦੇ ਟਰੂਡੋ ਸਾਹਿਬ ਨੇ ਅਨਾਊਂਸ ਕੀਤਾ ਕਿ ਫਸਟ ਡੀਲ ਹੈ ਜਿਹੜੀ ਇਸ ਫੰਡ ਦੇ ਵਿੱਚ ਦ ਸਿਟੀ ਆਫ ਲੰਡਨ ਓਨਟੈਰੀਓ ਦੇ ਨਾਲ ਕੀਤੀ ਸੀ ਅੰਡਰ ਦਾ ਡੀਲ ਦ ਸਿਟੀ ਗੋਟ $74 million ਡਾਲਰਸ ਟੂ ਹੈਲਪ ਬਿਲਡ 2000 ਹਾਊਸਿਸ ਇੱਥੇ 59.5 crore ਤੇ $90 lakh ਤੇ ਉੱਥੇ $7 crore ਤੇ $40 lakh ਉਧਰ 2000 ਘਰ ਬਣਾਉਣ ਨੂੰ ਲੰਡਨ ਨੂੰ ਦਿੱਤਾ ਸੀ ਸੋ ਕੈਨੇਡਾ ਹਾਊਸਿੰਗ ਨੀਡ ਦੀ ਆ ਕ੍ਰਾਈਸਿਸ ਨੂੰ ਦੇਖਦਿਆਂ ਹੋਇਆ ਕਹਿੰਦੇ ਨੈਸ਼ਨਲ ਲੈਵਲ ਤੇ ਇੱਕ ਹਾਊਸਿੰਗ ਸਟ੍ਰੈਟਜੀ ਲਿਆਂਦੇ ਜਾਣ ਦੀ ਲੋੜ ਸੀ ਤੇ ਇਹਦੇ ਵਿੱਚ ਕਹਿੰਦੇ ਬਿਲਡਰਸ ਨੂੰ ਐਨਕਰੇਜ ਕਰਨਾ ਪੈਣਾ ਬਈ ਐਨਕਰੇਜ ਥੋੜਾ ਕੀਤਾ ਤੁਸੀਂ ਮਿਲੀਅਨਸ ਲਾਏ ਸੀ ਬਿਲੀਅਨ ਬਣਾ ਰਹੇ ਸੀ ਅਸੀਂ ਚੰਗਾ ਭਲਾ ਇੱਕ ਗ੍ਰੀਨ ਬੈਲਟ ਪਲਾਨ ਦੇਖਿਆ ਅਜੇ ਵੀ ਇਨਕਾ ਦਿਲ ਵਿੱਚ ਡਰ ਹੈ ਤੇ ਹੋਰ ਦੇਸ਼ ਨੂੰ ਤੁਸੀਂ ਦਲੇਰ ਕਦੋਂ ਕਰੋਗੇ ਕਦੋਂ ਤੁਸੀਂ ਇਹ ਕਹੋਗੇ ਕਿ ਵੀ ਨੀਡ ਟੂ ਐਨਕਰੇਜ ਯੂਥ ਸੋ ਦੈਟ ਦੇ ਹੈਵ ਵੈਲ ਪੇਇੰਗ ਜੋਬਸ ਤੇ ਉਹਨਾਂ ਨੂੰ ਅਸੀਂ ਇਨਸੈਂਟਿਵ ਦੇ ਕੇ ਚੰਗੀਆਂ ਤਨਖਾਹਾਂ ਤੇ ਲੈ ਕੇ ਜਾਈਏ ਕਿ ਫੂਡ ਬੈਂਕਾਂ ਨੂੰ ਤਾਂ ਦਾਨ ਕਰਦੇ ਫਿਰਨ ਉਹ ਤਾਂ ਪਾਰਲੀਮੈਂਟ ਨੂੰ ਆ ਕੇ ਰੋਟੀ ਦਾਨ ਕਰਿਆ ਕਰਨ ਮੇਰੇ ਦੇਸ਼ ਦੇ ਨੌਜਵਾਨ ਕਿ ਮੇਰੀ ਚਾਹ ਦਾ ਖਰਚਾ ਉੱਥੇ ਆ ਕੇ ਦੇ ਦਿਆ ਕਰਨਗੇ ਚਲੋ ਸਰ ਰਮਨਜੀਤ ਆ ਪ੍ਰਾਈਮ ਮਿਨਿਸਟਰ ਹੋ ਆ ਚਾਹੇ ਮੇਰੀ ਤਰਫ ਸੇ ਪਰ ਮੈਂ ਇਹਨਾਂ ਨੂੰ ਮੁਫਤ ਦੀਆਂ ਰੋਟੀਆਂ ਜਿਹਨੂੰ ਕਹਿ ਕੇ ਤੇ ਬਾਅਦ ਚ ਅਸੀਂ ਜ਼ਲੀਲ ਵੀ ਕਰਦੇ ਉਹਨਾਂ ਲੋਕਾਂ ਨੂੰ ਕਿ ਹਾਂ ਇਹ ਮੁਫਤ ਖਾਣ ਤੇ ਆ ਗਏ ਆਟਾ ਦਾਲ ਸਕੀਮ ਜਿਵੇਂ ਇੰਡੀਆ ਪੰਜਾਬ ਚ ਚੱਲਦੀ ਹੈ ਕਿ ਲੋਕਾਂ ਨੂੰ ਬੈਠੇ ਬੈਠੇ ਖਾਣਾ ਦੇ ਰਹੀਆਂ ਫ੍ਰੀ ਦਿੱਤਾ ਜਾ ਰਿਹਾ ਉਹ ਘੱਟੋ ਘੱਟ ਜਿਉਂਦੇ ਰੱਖਣ ਲਈ ਦੇਣ ਦੀ ਲੋੜ ਹੀ ਨਹੀਂ, ਤੁਸੀਂ ਕੰਮ ਦੇ ਤਾਂ ਰੁਜ਼ਗਾਰ ਦੇ ਤਾਂ ਵਸੀਲੇ ਪੈਦਾ ਨਹੀਂ ਕੀਤੇ। ਕੰਮ ਦੀ ਕਿੰਨੀ ਡਿਸਪੈਰਿਟੀ ਆ, ਔਰਤਾਂ ਤੇ ਮਰਦਾਂ ਦੀ ਤਨਖਾਹ ਦੀ ਡਿਸਪੈਰਿਟੀ ਹੈ। ਵੈਲ ਪੇਇੰਗ ਜੋਬ ਤੇ ਜਦੋਂ ਬੰਦਾ ਨਹੀਂ ਜਾ ਰਿਹਾ, ਅੱਠ ਅੱਠ ਘੰਟੇ ਦਸ ਦਸ ਘੰਟੇ ਖੜ ਕੇ ਸਟੋਰਾਂ ਤੇ ਕੰਮ ਕਰਦੇ ਆ, ਰੋਟੀਆਂ ਉਹ ਮੰਗ ਕੇ ਖਾ ਰਹੇ ਆ, ਤੇ ਏਦਾਂ ਦੇ ਅਫੋਰਡੇਬਲ ਘਰ ਵੀ ਉਹਨਾਂ ਤੋਂ ਲੈ ਨਹੀਂ ਹੋਣੇ ਟੂਡੋ ਸਾਹਿਬ। ਔਰ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਦੱਸ ਦਿੰਦਾ ਆ ਕਿ ਜੇ ਤੁਸੀਂ ਇਹ ਘਰ ਫ੍ਰੀ ਵੀ ਦੇ ਦੋ ਨਾ, ਇਹਨਾਂ 'ਚ ਤਾਂ ਵੀ ਰਹਿਣਾ ਔਖਾ ਹੈ। ਕੱਪੜੇ ਵੀ ਤਾਂ ਪਾਉਣੇ ਆ ਤਨ ਦੇ ਉੱਪਰ, ਢਿੱਡ ਵੀ ਭਰਨਾ ਆ, ਬੱਚਿਆਂ ਦੇ ਸ਼ੌਕ ਵੀ ਪੂਰੇ ਕਰਨੇ ਆ। ਜੇ ਘਰਾਂ ਦੇ ਕਿਰਾਏ ਵੀ ਮਾਫ਼ ਕਰ ਦੋ, ਲੋਕ ਤਾਂ ਵੀ ਜਿਉਣ ਜੋਗੇ ਨਹੀਂ ਹੈਗੇ। ਜਿਸ ਤਰ੍ਹਾਂ ਦੀ ਕ੍ਰਾਈਸਿਸ ਦੀਆਂ ਆਪਾਂ ਖਬਰਾਂ ਦੇ ਉੱਤੇ ਡੀਲ ਰੋਜ਼ ਹੀ ਕਰੀਦੀ ਆ। ਸੋ ਹੁਣ ਐਨਕਰੇਜਮੈਂਟ ਕਹਿੰਦੇ ਉਹਨਾਂ ਨੂੰ ਟੈਕਸ ਕ੍ਰੈਡਿਟ ਦੇ ਦਈਏ, ਮੈਂ ਤਾਂ ਕਹਿੰਦੇ ਚੰਗਾ ਭਲਾ ਟੈਕਸ ਕ੍ਰੈਡਿਟ ਦੇਣ ਲੱਗਿਆ ਸੀਗਾ। ਟੂਡੋ ਸਾਹਿਬ ਹੁਣ ਗੱਲਾਂ ਕੀ ਕਰਦੇ, ਵੀ ਹੈਵ ਬੀਨ ਇਨਵੈਸਟਿੰਗ ਓਵਰ ਦਾ ਪਾਸਟ ਮੈਨੀ ਈਅਰਸ ਇਨ ਅ ਨੈਸ਼ਨਲ ਹਾਊਸਿੰਗ ਸਟ੍ਰੈਟਜੀ ਦੈਟ ਹੈਜ਼ ਡਿਲੀਵਰਡ ਹੋਮਸ ਫਾਰ 2 ਮਿਲੀਅਨ ਕੈਨੇਡੀਅਨ ਫੈਮਿਲੀਜ਼, ਬਟ ਦੇਅਰਸ ਲੋਟ ਮੋਰ ਟੂ ਡੂ, ਹਜੇ ਤਾਂ ਬਹੁਤ ਕੁਛ ਕਰਨਾ ਬਾਕੀ ਆ। ਤੇ ਉਧਰ ਦੇਖੋ ਤੁਸੀਂ, ਉਹ ਕਹਿੰਦੇ ਅੱਗ ਲੱਗੀ ਪਈ ਹੈ। ਮੈਂ ਤਾਂ ਮੰਨ ਨਹੀਂ ਸਕਦਾ ਕਿ ਕੰਜ਼ਰਵੇਟਿਵ ਕੰਮ ਖਰਾਬ ਕਰ ਰਹੇ ਆ, ਤੁਹਾਡੀ ਸਰਕਾਰ ਚ ਕੰਜ਼ਰਵੇਟਿਵ ਕੰਮ ਖਰਾਬ ਕਰ ਰਿਹਾ, ਤੇ ਜਿਹੜੀ ਓਨਟੈਰੀਓ ਚ ਕੰਜ਼ਰਵੇਟਿਵ ਦੀ ਸਰਕਾਰ ਚੱਲ ਰਹੀ ਉੱਥੇ ਤੁਸੀਂ ਕੰਮ ਖਰਾਬ ਕਰ ਰਹੇ ਹੋ, ਉਹ ਤੇ ਇਹੀ ਕਹਿ ਰਹੇ ਨੇ। ਜੇ ਡੱਗ ਫੋਰਡ ਦੀ ਗੱਲ ਸੁਣੀ ਹੈ ਤੇ ਉਹ ਵਿਰੋਧੀ ਧਿਰਾਂ ਉਹਦੇ ਮਗਰ ਪਈਆਂ ਨੇ, ਉਹ ਕਹਿੰਦਾ ਮੈਂ ਤਾਂ ਫਾਸਟ ਟਰੈਕ ਤੇ ਕੰਮ ਕਰ ਰਿਹਾ ਸੀ ਕਿ ਲੋਕਾਂ ਨੂੰ ਘਰ ਬਣਾ ਕੇ ਦਈਏ, ਉਹਦੇ ਤੁਸੀਂ ਫਾਸਟ ਟਰੈਕ ਤੇ ਲਿਬਰਲ ਮਾਡਲ ਬਣਾ ਰਹੇ ਹੋ। ਤੁਸੀਂ ਕੰਜ਼ਰਵੇਟਿਵ ਨੂੰ ਅਕਿਊਜ਼ ਕਰੀ ਜਾਂਦੇ ਹੋ, ਕੰਜ਼ਰਵੇਟਿਵ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਅਕਿਊਜ਼ ਕਰੀ ਜਾ ਰਿਹਾ। ਮਾਡਲ ਤੁਹਾਡਾ ਆਲਮੋਸਟ ਸੇਮ ਹੈ ਕਿ ਬਿਲਡਰਸ ਨੂੰ ਐਨਕਰੇਜ ਕਰੋ, ਗੱਲ ਤੇ ਇੱਥੇ ਮਕਾਓ ਤੁਸੀਂ, ਕਾ ਫਰਕ ਪੜਤਾ ਹੈ ਨਾ ਭਈਆ। ਆਪ ਲਾਲ ਕੱਪੜ ਟਾਈ ਲਗਾ ਲੇਤੇ, ਉਹ ਨੀਲੀ ਟਾਈ ਲਗਾ ਲੇਤੇ, ਭਈਆ ਦੋ ਕਲਰ ਮੇ ਇਤਨਾ ਫਰਕ ਥੋੜੀ ਨਾ ਹੋਏਗਾ। ਹੁਣ ਦੋਨਾਂ ਦੇ ਪਲਾਨ ਦੇ ਵਿੱਚ ਤੁਸੀਂ ਲਾ ਕੇ ਹਿਸਾਬ ਅੰਦਾਜ਼ਾ ਕੱਢ ਕੇ ਦੇਖ ਲਓ ਕਿ ਪੈਸਾ ਮਿਲੀਅਨਸ ਆਫ ਡਾਲਰ ਹੈਗੇ ਨੇ, ਪਰ ਜਿੰਨੇ ਵੀ ਇਕੱਠੇ ਹੋ ਰਹੇ ਆ ਉਹ ਫੂਡ ਬੈਂਕਾਂ ਦੇ ਥਰੂ ਆ ਜਾਂ ਕਿਸੇ ਚੈਰਿਟੀ ਦੇ ਥਰੂ ਨੇ ਜਾਂ ਕਿਤੇ ਟੈਕਸ ਕ੍ਰੈਡਿਟ ਦੇ ਥਰੂ ਨੇ, ਆਮ ਲੋਕਾਂ ਨੂੰ ਉਹਦੇ ਵਿੱਚੋਂ ਕਿੰਨਾ ਕੁ ਬੈਨੀਫਿਟ ਮਿਲ ਜੂਗਾ। ਘਰਾਂ ਦੇ ਵਿੱਚ ਜਾ ਕੇ ਰਹਿਣ ਵਾਲਾ, ਪਹਿਲਾ ਘਰ ਸਸਤਾ ਹੋਵੇ ਦੂਜਾ ਮਹਿੰਗਾ ਹੋਵੇ, ਉਹਦੀ ਕੋਈ ਸਟ੍ਰੈਟੇਜੀ ਹੈ ਜਿਹੜੀ ਮੋਟੀ ਆਪਣੇ ਦੇਸ਼ ਚ ਹੁਣ ਤੱਕ ਤਿਆਰ ਕੈਨੇਡਾ ਦੇ ਵਿੱਚ ਨਹੀਂ ਹੋ ਸਕੀ। ਸੋ ਉਹ ਕਹਿੰਦੇ ਆ ਕਿ ਅਸੀਂ ਤੇ ਇੱਕ ਲੈਜਿਸਲੇਸ਼ਨ ਲਿਆਂਦਾ ਸੀ ਹਾਊਸ ਆਫ ਕਾਮਨਸ ਦੇ ਵਿੱਚ ਤਾਂ ਕਿ ਅਸੀਂ GST ਰਿਮੂਵ ਕਰ ਦਈਏ ਜਿਹੜੀ ਰੈਂਟਲ ਕੰਸਟਰਕਸ਼ਨ ਹੈ। ਭਲਾ ਬਿਲਡਰ ਨੂੰ ਕੀ ਫਰਕ ਪੈਂਦਾ ਜੀ ਉਹਦੇ ਚ ਕਿ ਰੈਂਟਲ ਘਰ ਬਣਾ ਰਿਹਾ ਕਿ ਦੂਜਾ ਘਰ ਬਣਾ ਰਿਹਾ। ਕਿ ਤੁਸੀਂ ਇਹ ਬਿਲਡਰ ਨੂੰ ਬੈਨੀਫਿਟ ਦੇਣ ਦੀ ਗੱਲ ਕਰਦੇ ਹੋ, ਜਿਹੜੇ ਹੈ ਹੀ ਘਰ ਰੈਂਟਲ ਹੈ ਉਹ ਸਰਕਾਰ ਪੂਰਾ ਕਰਾਇਆ ਲਵੇ ਤੇ ਬਾਅਦ ਚ ਉਹਨਾਂ ਨੂੰ ਕ੍ਰੈਡਿਟ ਦੇ ਦੇਵੇ, ਸਹੂਲਤਾਂ ਦੇ ਦੇਵੇ ਉੱਥੇ। ਹੋਰ ਜੇ ਬੰਦੇ ਨੂੰ ਫਸਟ ਪਰਸਨ ਨੇ ਦੇਣੀ ਹੈ, ਇਹ ਘੁਮਾ ਕੇ ਏਡਾ ਲੰਮਾ ਚੱਕਰ ਪਾਉਣ ਦੀ ਕੀ ਲੋੜ ਹੈ, ਹੂ ਇਜ਼ ਦੀ ਐਂਡ ਯੂਜ਼ਰ। ਪਰ ਉਹ ਪਾਲਿਸੀ ਇਸ ਤਰ੍ਹਾਂ ਡਰਾਫਟ ਹੋਈ ਹੈ ਕਿ ਜਿਹੜੀ ਗੱਲ ਆਪਾਂ ਨੂੰ ਓਬਵੀਅਸਲੀ ਨਜ਼ਰ ਆਉਂਦੀ ਹੈ ਉਹ ਕਦੇ ਵੀ ਇੰਪਲੀਮੈਂਟ ਨਹੀਂ ਹੋ ਸਕਦੀ ਹੁੰਦੀ। ਤੇ ਇਹ ਹੈ ਤੀਜੀ ਗੱਲ ਇਹਦੇ ਵਿੱਚ ਜਿਹੜੀ ਮੈਂ 3-4 ਦਿਨਾਂ ਦੀ ਡਿਸਕਸ ਕਰ ਰਿਹਾ। 2 ਦਿਨ ਪਹਿਲਾਂ ਮੈਨੂੰ ਰਾਜਵਿੰਦਰ ਹੋਰਾਂ ਨੇ ਵੀ ਖਬਰ ਭੇਜੀ ਸੀਗੀ ਇਹ ਕਿ ਬਿਲਡਰਸ ਤਾਂ ਆਲਰੇਡੀ ਇੰਨਾ ਕੁਛ ਆਫਰ ਕਰ ਰਹੇ ਆ, ਕੋਈ ਕਾਰਾਂ ਦੇ ਰਿਹਾ, ਕੋਈ ਹੋਰ ਇਨਸੈਂਟਿਵ ਦੇ ਰਿਹਾ ਕਿ ਆਓ ਬਈ ਸਾਡੇ ਤੋਂ ਘਰ ਲਓ, ਅਸੀਂ BMW 35,000 ਵਾਲੀ ਦਾ ਅਸੀਂ ਵਾਊਚਰ ਦੇ ਦਾਂਗੇ, ਕੋਈ ਪੁਰਾਣੀ 2013 ਨਿਸੈਨ ਦੀ ਗੱਲ ਕਰੀ ਜਾਂਦਾ ਕਿ ਆਹ ਵਾਲੇ ਮਾਡਲ ਦੀ ਦੇਵਾਂਗੇ, ਕੋਈ ਕਹਿੰਦਾ ਜੀ ਤੁਹਾਨੂੰ ਪਾਰਕਿੰਗ ਫ੍ਰੀ ਦੇ ਦਾਂਗੇ। ਉਹਨਾਂ ਕੋਲ ਫ੍ਰੀ ਪਾਰਕਿੰਗ ਕਿੱਥੋਂ ਆ ਗਈ? ਔਰ ਜਿਨ੍ਹਾਂ ਨੇ ਵੈਸੇ ਹੀ ਲੈਂਡ ਇੰਨੇ ਲੈਂਡ ਯੂਜ ਪ੍ਰੋਗਰਾਮ ਚੇਂਜ ਕਰਾ ਲਏ, ਇੰਨੀਆਂ ਪਾਲਿਸੀਆਂ ਚੇਂਜ ਕਰਾ ਲਈਆਂ, ਉਹਨਾਂ ਵਿੱਚ ਹਜੇ ਵੀ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਕਿ ਉਹਨਾਂ ਨੂੰ ਐਨਕਰੇਜ ਕਰਨ ਦੀ ਲੋੜ ਹੈ? ਜਿਹੜੇ ਰਾਜ ਦੀਆਂ ਪਾਰਟੀਆਂ ਤੁਹਾਡੇ ਵਿਆਹਾਂ ਸ਼ਾਦੀਆਂ ਤੇ ਆ ਕੇ ਤਾਂ ਉਹ ਪੇ ਕਰੀ ਜਾਂਦੇ ਆ ਖਰਚੇ, ਠੀਕ ਹੈ ਜੀ, ਉਹ ਬੰਦਿਆਂ ਨੂੰ ਤਾਂ ਲੋੜ ਹੀ ਨਹੀਂ ਪੈਸੇ ਦਿਓ ਤਾਂ ਆਲਰੇਡੀ ਮੈਨੂੰ ਤਾਂ ਠੀਕ ਆ। ਆਪਣੇ ਹੁਣ ਆਹੀ ਕੌਨਫਲਿਕਟ ਆਫ ਇੰਟਰਸਟ ਵਿੱਚ 2-3 ਬੰਦਿਆਂ ਦੇ ਅਸਤੀਫੇ ਗਏ ਹੀ ਹੈ, ਉੱਥੇ ਤਾਂ ਪੈਸੇ ਦਿੱਤੇ ਜਾਂਦੇ ਦਿਖਾਈ ਦੇ ਰਹੇ ਸੀ ਕਿ ਉਠਾ ਲਓ ਯਾਰ ਤੂੰ ਰੋਟੀ ਰੋਟੀ $500-700 ਦੀ, ਕੋਈ ਗੱਲ ਨਹੀਂ। ਤੁਸੀਂ ਕਹਿ ਰਹੇ ਉਹਨਾਂ ਨੂੰ ਹੋਰ ਰਿਲੀਫ ਦੇ ਦਿਓ, ਉਹ ਉਧਰੋਂ ਫ੍ਰੀ ਵੀਜ਼ ਵੀ ਦੇ ਰਹੇ ਨੇ ਤੇ ਉਧਰੋਂ ਰਾਊਂਡ ਅਬਾਊਟ ਮੈਨਰ ਤੇ ਆਉਣ ਦੀਆਂ ਗੱਲਾਂ ਜਿੱਦਾਂ ਦੀਆਂ ਵੀ ਛਪੀਆਂ ਨੇ ਉਹ ਸਾਰੀਆਂ ਤੇ ਇਹੀ ਇੰਡੀਕੇਟ ਕਰਦੀਆਂ ਕਿ ਕੰਮ ਠੀਕ ਤਰ੍ਹਾਂ ਨਹੀਂ ਹੋ ਰਿਹਾ। ਜੇ ਕੰਮ ਠੀਕ ਤਰ੍ਹਾਂ ਨਹੀਂ ਹੋ ਰਿਹਾ ਤਾਂ ਮਤਲਬ ਮੋਟੇ ਮੁਨਾਫੇ ਕਮਾਏ ਜਾ ਰਹੇ, ਜੋ ਛੁਪ ਕੇ ਬਾਤ ਕੀ ਜਾ ਰਹੀ ਉਸਮੇ ਕੁਛ ਨਾ ਕੁਛ ਤਾਂ ਹੋਊਗਾ। ਹੁਣ ਇੱਥੇ ਕਿਹਨੂੰ ਰਿਲੀਫ ਦਿੱਤਾ ਜਾ ਰਿਹਾ ਤੇ ਕੁਐਸਚਨ ਤਾਂ ਉਹ ਡਿਸਕਸ ਹੋਣਾ ਚਾਹੀਦਾ ਸੀ। ਹੁਣ ਇੱਥੋਂ ਦੀ ਜਿਹੜੀ ਵਿਰੋਧੀ ਪਾਰਟੀ ਹੈ ਓਨਟੈਰੀਓ ਦੀ, ਉਹ ਹੋਰ ਜ਼ੁਬਾਨ ਚ ਗੱਲ ਕਰੇਗੀ। ਉਹੀ ਪਾਰਟੀ ਜਦੋਂ ਨੈਸ਼ਨਲ ਲੈਵਲ ਤੇ ਜਾ ਕੇ ਐਕਟ ਕਰਦੀ ਹੈ ਆਲਮੋਸਟ ਉਹਦੇ ਪ੍ਰੋਗਰਾਮ ਚ ਉਹੀ ਗੱਲਾਂ ਆਉਂਦੀਆਂ। ਤੇ ਇੱਥੇ ਵੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਪ੍ਰੋਸੈਸ ਸਪੀਡ ਅਪ ਕਰਨ ਦੀ ਲੋੜ ਹੈ। ਸੋ ਹਾਊ ਯੂ ਗੋਨਾ ਡੂ ਇਟ? ਕਹਿੰਦੇ ਲਾਇਸੈਂਸਿੰਗ ਦੀਆਂ ਕੰਡੀਸ਼ਨਸ ਨੂੰ ਨਰਮ ਕਰਨਾ ਪਊਗਾ। ਹੁਣ ਹੋਰ ਓਬਸਟੇਕਲਸ ਬੈਰੀਅਰ ਹਟਾਏ ਜਾਣ ਦੇ ਨਾਂ ਦੇ ਉੱਤੇ ਲੈਂਡ ਯੂਜ਼ ਚੇਂਜ ਕਰੋਗੇ ਕਿ ਕੀ ਕਰੋਗੇ, ਇੱਥੇ ਦੀ ਕੰਡੀਸ਼ਨ ਚ ਕਿਹੜੀ ਗੱਲ ਹੈ? ਗੱਲ ਤੇ ਇਹ ਹੈ ਕਿ ਯੂ ਆਰ ਗਿਵਿੰਗ ਅ ਫ੍ਰੀ ਵੇ, ਫ੍ਰੀ ਵੇ ਦਿੱਤਾ ਜਾ ਰਿਹਾ ਬਈ, ਟੋਲ ਲੋਡ ਨਹੀਂ ਹੈ, ਫ੍ਰੀ ਵੇ ਦਿੱਤਾ ਜਾ ਰਿਹਾ। ਉਹ ਪਹਿਲਾਂ ਉਧਰ PC ਵੀ ਦਿੰਦੇ, ਤੁਸੀਂ ਇਹ ਗੱਲ जो प्रोग्रेसिव कंजर्वेटिव का मॉडल है वही मेरा मॉडल है, तो आओ भाई रल मिल के बात कर ले। पर जे तुसी रल मिल के बात की लोगों को यह लगना कि असी तो यार वोटा कितू पाया करांगे अगली बारी, असी तो पार्टी बदलने का मजा नहीं लेना कि अगर जो सरकार हमारी बात नहीं मानेगी हम उसको हरा देंगे। हुण जिहड़ा हरा देंगे वाला सवाद है चेंज फॉर द सेक ऑफ चेंज, असी ओ करन च तां कामयाब हो रहे हैं, पर अल्टीमेटली जिहड़ी पीपल फ्रेंडली पॉलिसी है उधर नूं जाण वाली कहानी है वह हुंदी नजर नहीं आ रही। तकरीबन मेरे हिसाब नाल तां कहानी इह इत्थे कह के पहुंच जांदी है जी। बाकी गल्लां आपां इहदे विच होर की होऊगा वह देख लांगे। तो ਇਹਦੇ ਉੱਤੇ ਮੇਰਾ ਖਿਆਲ ਇਹ ਹੈ ਕਿ ਜਿੰਨੇ ਵੀ ਤੁਹਾਡੇ ਵਿੱਚ ਆਮ ਮੇਰੇ ਨਾਲ ਸੁਣਨ ਵਾਲੇ ਲਿਸਨਰ ਆ ਉਹ ਵੀ ਇੱਕ ਓਪਨ ਪਲੇਟਫਾਰਮ ਤੇ ਆ ਕੇ ਬੋਲਣ ਤੇ ਮੈਨੂੰ ਇਹ ਦੱਸਣ ਕਿ ਹਾਊਸਿੰਗ ਪਲੈਨਿੰਗ ਨੂੰ ਲੈ ਕੇ ਆਪਣੀ ਸਮਝ ਵਿੱਚ ਕੁਛ ਆ ਰਿਹਾ ਕਿ ਵਟ ਇਜ਼ ਹੈਪਨਿੰਗ ਅਰਾਊਂਡ ਅਸ, ਦਿਸ ਇਜ਼ ਦੀ ਵੈਲਿਡ ਕੁਐਸਚਨ। ਤੇ ਮੈਂ ਅੱਜ ਵੀ ਤੁਹਾਨੂੰ ਇੱਕ ਰਿਕੁਐਸਟ ਕਰ ਦਿੰਦਾ, ਹੋ ਸਕਦਾ ਆਪਾਂ ਅਗਲੇ ਹਫ਼ਤੇ ਗੱਲ ਕਰੀਏ। ਮੈਂ ਲੋਕਾਂ ਤੋਂ ਨਹੀਂ ਜਾਣਨਾ ਚਾਹੁੰਦਾ ਹੁੰਦਾ, ਮੇਰਾ ਇੱਕ ਜਰਨਲਿਸਟ ਦਾ ਇੱਕ ਡਿਊਟੀ ਹੈ, ਰਿਸਪੋਂਸੀਬਿਲਿਟੀ ਹੈ ਕਿ ਪਹਿਲਾਂ ਮੈਂ ਵੱਧ ਤੋਂ ਵੱਧ ਪੜ੍ਹ ਕੇ ਦੱਸਾਂ ਕਿ ਚਰਚਾ ਵਿੱਚ ਕੀ ਕੁਛ ਆ ਰਿਹਾ। ਨਹੀਂ ਤਾਂ ਮੈਂ ਤੁਹਾਨੂੰ ਵੈਸੇ ਹੀ ਸਵਾਲ ਕਰਦਿਆ ਕਰਾਂ ਵੀ ਆਪ ਤਿਆਰੀ ਨਾ ਕਰਕੇ ਆਵਾਂ, ਆਪ ਬਤਾਈਏ ਜੀ ਆਪਕੋ ਕਿਆ ਕਿਆ ਦਿੱਕਤੇ ਨਜ਼ਰ ਆ ਰਹੀ ਹੈ। ਤੇ ਲੋਕਾਂ ਨੇ ਕਾਲਾਂ ਕਰੀ ਜਾਣੀਆਂ ਨੇ ਜੀ, ਕਿਰਾਏਦਾਰ ਮਾੜੇ ਹੁੰਦੇ, ਕਿਸੇ ਨੇ ਕਹਿੰਦਾ ਮਾਲਕ ਮਕਾਨ ਮਾੜੇ ਹੁੰਦੇ ਆ, ਸ਼ੋਅ ਬੜਾ ਵਧੀਆ ਚੱਲ ਜਾਣਾ। ਸੋ ਓਦਾਂ ਮੈਂ ਕਾਲਾਂ ਨਹੀਂ ਚਾਹੁੰਦਾ, ਤੇ ਮੈਂ ਇਹ ਚਾਹੁੰਦਾ ਕਿ ਵਟ ਯੂ ਰੀਲੀ ਫੀਲ ਤੇ ਤੁਹਾਨੂੰ ਲੱਗਦਾ ਹੋਵੇ ਕਿ ਆਪਾਂ ਇਹਦੀ ਸਟੱਡੀ ਨੂੰ ਹੋਰ ਬਿਹਤਰ ਬਣਾ ਕੇ ਕੀ ਅਸੀਂ ਇਹ ਗੱਲਾਂ ਸਮਝਣ 'ਚ ਕਾਮਯਾਬ ਹੋ ਸਕਦੇ ਹਾਂ। ਸਵਾਲ ਇਹ ਹੋਇਆ ਪਰ ਆਪਾਂ ਕਰਦੇ ਰਿਹਾ ਕਰਾਂਗੇ ਕਦੇ ਨਾ ਕਦੇ ਉਹਦੀ ਗੱਲਬਾਤ। ਤੇ ਹੁਣ ਹੈਗਾ ਜੀ ਖਬਰਾਂ ਦਾ ਸਮਾਂ, ਤੇ ਉਸ ਤੋਂ ਬਾਅਦ ਅਸੀਂ ਖਬਰਾਂ ਤੋਂ ਬਾਅਦ ਸੈਮ ਗੁਰਵਿੰਦਰ ਨਾਲ ਸੋਸ਼ਲ ਮੀਡੀਆ ਤੇ ਉਹਦੇ ਇੰਪੈਕਟ ਦੇ ਉੱਪਰ ਗੱਲਬਾਤ ਕਰਾਂਗੇ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਇਮਰਾਨ ਨੇ ਰਚੀ ਸੀ ਹਿੰਸਾ ਤੇ ਫੌਜੀ ਟਿਕਾਣਿਆਂ ਤੇ ਹਮਲੇ ਦੀ ਸਾਜਿਸ਼, ਕਿਹਾ ਡਾਰ ਨੇ। ਰੂਸ ਦੇ ਹਮਲੇ ਦੇ ਕਾਰਨ ਯੂਕਰੇਨ ਦੇ ਵਿੱਚ 51 ਵਿਅਕਤੀ ਹਲਾਕ। ਨਾਰਵੇ ਦੇ ਲੇਖਕ ਜੌਨ ਫੌਸੇ ਨੂੰ ਸਾਹਿਤ ਦਾ ਨੋਬਲ ਪੁਰਸਕਾਰ। ਨੇਪਾਲ ਵਿੱਚ ਹੀ ਹਿੰਦੂ ਮੁਸਲਿਮ ਤਣਾਅ ਝੜਪ ਤੋਂ ਬਾਅਦ ਲਗਾਉਣਾ ਪਿਆ ਕਰਫਿਊ। ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨੇੜਲੇ ਸਾਥੀ ਉਸਮਾਨ ਡਾਰ ਨੇ ਕਿਹਾ ਕਿ ਖਾਨ ਨੇ 9 ਮਈ ਦੀ ਹਿੰਸਾ ਅਤੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ ਹਟਾਉਣ ਦੇ ਮਕਸਦ ਦੇ ਨਾਲ ਸੰਵੇਦਨਸ਼ੀਲ ਫੌਜੀ ਟਿਕਾਣਿਆਂ ਤੇ ਹਮਲੇ ਦੀ ਸਾਜਿਸ਼ ਰਚੀ ਸੀ। ਖਬਰਾਂ ਦੇ ਮੁਤਾਬਕ ਖਾਨ ਦੇ ਭਰੋਸੇਯੋਗ ਸਾਥੀਆਂ ਦੇ ਵਿੱਚੋਂ ਇੱਕ ਦਾ ਮੰਨਿਆ ਜਾਣ ਵਾਲਾ ਡਾਰ 9 ਮਈ ਨੂੰ ਨੀਮ ਫੌਜੀ ਰਿਜ਼ਰਵ ਵੱਲੋਂ ਪਾਕਿਸਤਾਨ ਤਹਿਰੀਕ ਇਨਸਾਫ ਪਾਰਟੀ ਦੇ ਮੁਖੀ ਖਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਅਸ਼ਾਂਤੀ ਫੈਲਣ ਮਗਰੋਂ ਕਥਿਤ ਤੌਰ ਤੇ ਅੰਡਰਗਰਾਊਂਡ ਹੋ ਗਿਆ ਸੀ। ਖਾਨ ਦੀ ਗ੍ਰਿਫ਼ਤਾਰੀ ਤੋਂ ਮਗਰੋਂ ਭੜਕੀ ਬੇਮਿਸਾਲ ਹਿੰਸਾ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਕਾਰਕੁਨਾਂ ਦੇ ਵੱਲੋਂ ਰਾਵਲਪਿੰਡੀ ਦੇ ਵਿੱਚ ਫੌਜ ਦੇ ਹੈੱਡਕੁਆਰਟਰ ਅਤੇ ਫੈਸਲਾਬਾਦ ਚ ਆਈਐਸਆਈ ਭਵਨ ਸਨੇ ਕਈ ਫੌਜੀ ਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਸੀ ਅਤੇ ਭੰਨਤੋੜ ਕੀਤੀ ਗਈ ਸੀ। ਡਾਰ ਖਾਨ ਦੀ ਪਾਰਟੀ ਦੀ ਨੌਜਵਾਨ ਕਾਰਕੁਨਾਂ ਵਾਲੀ ਜਥੇਬੰਦੀ ਟਾਈਗਰ ਫੋਰਸ ਦਾ ਮੁਖੀ ਸੀ। ਬੁੱਧਵਾਰ ਨੂੰ ਮੁੜ ਸਾਹਮਣੇ ਆਏ ਅਤੇ ਇੱਕ ਟੀਵੀ ਪ੍ਰੋਗਰਾਮ ਦੇ ਵਿੱਚ ਖਾਨ ਦੇ ਖਿਲਾਫ ਉਸਨੇ ਗੰਭੀਰ ਦੋਸ਼ ਲਗਾਏ। ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਦੇਸ਼ ਦੇ ਉੱਤਰ ਪੂਰਬ ਦੇ ਵਿੱਚ ਸਥਿਤ ਇੱਕ ਪਿੰਡ ਵਿੱਚ ਰੂਸ ਵੱਲੋਂ ਕੀਤੇ ਗਏ ਰਾਕਟ ਹਮਲੇ ਦੇ ਵਿੱਚ 51 ਵਿਅਕਤੀਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਦੇ ਚੀਫ ਆਫ ਸਟਾਫ ਐਂਡਰੀ ਯਰਮਾਕ ਅਤੇ ਖਾਰਕੀਵ ਦੇ ਗਵਰਨਰ ਓਲੇ ਸਨਿਹੋਬੋਵ ਨੇ ਦੱਸਿਆ ਕਿ ਰੂਸੀ ਫੌਜ ਵੱਲੋਂ ਕਰੀਬ ਦੁਪਹਿਰ 1 ਵਜੇ ਖਾਰਕੀਵ ਇਲਾਕੇ ਦੇ ਹਰੂਜ਼ਾ ਪਿੰਡ ਵਿੱਚ ਸਥਿਤ ਇੱਕ ਦੁਕਾਨ ਅਤੇ ਕੈਫੇ ਤੇ ਰਾਕਟ ਦਾਗੇ ਗਏ। ਇਸ ਹਮਲੇ ਵਿੱਚ 51 ਵਿਅਕਤੀਆਂ ਦੀ ਮੌਤ ਹੋ ਗਈ ਤੇ ਮ੍ਰਿਤਕਾਂ ਦੇ ਵਿੱਚ ਇੱਕ 6 ਸਾਲ ਦਾ ਬੱਚਾ ਵੀ ਸ਼ਾਮਲ ਹੈ। ਅੰਦਰੂਨੀ ਮਾਮਲਿਆਂ ਦੇ ਬਾਰੇ ਮੰਤਰੀ ਈ ਹੋਰੋ ਕਲੀਮੈਂਕੋ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਟਨਾ ਵੇਲੇ ਕੈਫੇ ਵਿੱਚ 60 ਦੇ ਕਰੀਬ ਲੋਕ ਹਾਜ਼ਰ ਸਨ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਹਮਲਾ ਇਨਸਕੈਂਡਰ ਮਿਜ਼ਾਈਲ ਦੇ ਨਾਲ ਕੀਤਾ ਗਿਆ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਸ ਨੂੰ ਹੁਣ ਤੱਕ ਸਭ ਤੋਂ ਵੱਧ ਜਾਨਲੇਵਾ ਹਮਲਾ ਦੱਸਿਆ। ਨਾਟਕਾਂ ਤੋਂ ਲੈ ਕੇ ਨਾਵਲਾਂ ਤੇ ਬੱਚਿਆਂ ਦੀਆਂ ਕਿਤਾਬਾਂ ਤੱਕ ਦੇ ਵਿਸ਼ਾਲ ਸੰਗ੍ਰਹਿ ਤੋਂ ਇਲਾਵਾ ਨੌਰਡਿਕ ਲੇਖਣ ਦੇ ਮਾਹਰ ਜੌਨ ਫੌਸੇ ਨੇ ਹੁਣ ਉਨ੍ਹਾਂ ਕੰਮਾਂ ਦੇ ਲਈ ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਿਆ ਜੋ ਅਣਕਹਿਆਂ ਨੂੰ ਆਵਾਜ਼ ਦਿੰਦੇ ਨੇ। ਨੋਬਲ ਸਾਹਿਤ ਕਮੇਟੀ ਦੇ ਚੇਅਰਮੈਨ ਐਂਡਰਸ ਓਲਸਨ ਨੇ ਕਿਹਾ ਕਿ ਫੋਸੇ ਦਾ ਕੰਮ ਨਾਰਵੇ ਦੀ ਪਿੱਠ ਭੂਮੀ ਦੀ ਭਾਸ਼ਾ ਤੇ ਸੁਭਾਅ ਵਾਲੇ ਹਨ। 64 ਸਾਲਾ ਲੇਖਕ ਫੋਸੇ ਨੇ ਨਾਰਵੇ ਦੇ ਸਰਕਾਰੀ ਬ੍ਰਾਡਕਾਸਟਰ NRK ਨੂੰ ਕਿਹਾ ਕਿ ਜਦੋਂ ਉਨ੍ਹਾਂ ਦਾ ਫੋਨ ਆਇਆ ਤਾਂ ਮੈਂ ਹੈਰਾਨ ਰਹਿ ਗਿਆ, ਫੋਨ ਆਉਣਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਸੀ। ਉਨ੍ਹਾਂ ਨੇ ਕਿਹਾ ਕਿ ਆਪਣੇ ਮੁਲਕ ਦੇ ਸਭ ਤੋਂ ਜ਼ਵਾਦ ਖੇਡੇ ਜਾਣ ਵਾਲੇ ਨਾਟਕਕਾਰਾਂ ਦੇ ਵਿੱਚੋਂ ਇੱਕ ਫੋਸੇ ਨੇ ਤਕਰੀਬਨ 40 ਨਾਟਕਾਂ ਦੇ ਨਾਲ ਨਾਵਲ, ਲਘੂ ਕਹਾਣੀਆਂ, ਬੱਚਿਆਂ ਦੀਆਂ ਕਿਤਾਬਾਂ, ਕਵਿਤਾਵਾਂ ਅਤੇ ਲੇਖ ਲਿਖੇ ਨੇ। ਫਾਊਂਡੇਸ਼ਨ ਦੇ ਵੱਲੋਂ ਨੋਬਲ ਪੁਰਸਕਾਰਾਂ ਦੇ ਤਹਿਤ 1.1 ਕਰੋੜ ਸਵੀਡਿਸ਼ ਕਰੋਨਰ ਦਾ ਨਗਦ ਪੁਰਸਕਾਰ ਦਿੱਤਾ ਜਾਵੇਗਾ। ਸੀਰੀਆ ਦੇ ਹੋਮਜ਼ ਸੂਬੇ ਦੇ ਵਿੱਚ ਇੱਕ ਮਿਲਟਰੀ ਕਾਲਜ ਵਿੱਚ ਗ੍ਰੈਜੂਏਸ਼ਨ ਸਮਾਰੋਹ ਦੇ ਦੌਰਾਨ ਹੋਏ ਡਰੋਨ ਹਮਲੇ ਦੇ ਵਿੱਚ 80 ਲੋਕ ਮਾਰੇ ਗਏ ਅਤੇ 240 ਤੋਂ ਵੱਧ ਲੋਕ ਜ਼ਖਮੀ ਹੋਏ। ਅਲ ਜਜ਼ੀਰਾ ਨੇ ਸੀਰੀਆ ਦੇ ਸਿਹਤ ਮੰਤਰੀ ਦੇ ਹਵਾਲੇ ਦੇ ਨਾਲ ਇਹ ਖ਼ਬਰ ਦਿੱਤੀ। ਸਿਹਤ ਮੰਤਰੀ ਹਸਨ ਅਲ ਗਬਾਸ਼ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ 6 ਬੱਚਿਆਂ ਸਮੇਤ ਆਮ ਨਾਗਰਿਕ ਅਤੇ ਫੌਜੀ ਕਰਮਚਾਰੀ ਸ਼ਾਮਲ ਸਨ। ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਹਮਲੇ ਦੀ ਜ਼ਿੰਮੇਵਾਰੀ ਦਾ ਕਿਸੇ ਵੀ ਅੱਤਵਾਦੀ ਸਮੂਹ ਵੱਲੋਂ ਤੁਰੰਤ ਕੋਈ ਦਾਅਵਾ ਨਹੀਂ ਕੀਤਾ ਗਿਆ। ਦੇਸ਼ ਦੀ ਫੌਜ ਨੇ ਕਿਹਾ ਕਿ ਵੀਰਵਾਰ ਨੂੰ ਸਮਾਰੋਹ ਸਮਾਪਤ ਹੁੰਦੇ ਹੀ ਵਿਸਫੋਟਕਾਂ ਨਾਲ ਭਰੇ ਡਰੋਨਾਂ ਨੇ ਸਮਾਰੋਹ ਨੂੰ ਨਿਸ਼ਾਨਾ ਬਣਾਇਆ। ਇੱਕ ਬਿਆਨ ਵਿੱਚ ਫੌਜ ਨੇ ਹਮਲੇ ਦੇ ਲਈ ਅੰਤਰਰਾਸ਼ਟਰੀ ਤਾਕਤਾਂ ਦੇ ਵੱਲੋਂ ਸਮਰਥਨ ਪ੍ਰਾਪਤ ਲੜਾਕਿਆਂ ਨੂੰ ਦੋਸ਼ੀ ਠਹਿਰਾਇਆ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਹੋਮਸ ਵਿੱਚ ਡਰੋਨ ਹਮਲੇ ਦੇ ਨਾਲ ਨਾਲ ਉੱਤਰ ਪੱਛਮੀ ਸੀਰੀਆ 'ਚ ਜਵਾਬੀ ਗੋਲੀਬਾਰੀ ਦੀਆਂ ਰਿਪੋਰਟਾਂ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ। ਸੀਰੀਆ ਦੇ ਰੱਖਿਆ ਮੰਤਰੀ ਗ੍ਰੈਜੂਏਸ਼ਨ ਸਮਾਰੋਹ ਦੇ ਵਿੱਚ ਸ਼ਾਮਲ ਹੋਏ ਪਰ ਹਮਲੇ ਤੋਂ ਕੁਝ ਮਿੰਟ ਪਹਿਲਾਂ ਹੀ ਚਲੇ ਗਏ। ਇੱਕ ਸੀਰੀਅਨ ਵਿਅਕਤੀ ਜਿਸਨੇ ਸਮਾਰੋਹ 'ਚ ਸਜਾਵਟ ਕਰਨ 'ਚ ਮਦਦ ਕੀਤੀ ਸੀ ਉਸਨੇ ਕਿਹਾ, ਸਮਾਗਮ ਤੋਂ ਬਾਅਦ ਲੋਕ ਵਿਹੜੇ ਵਿੱਚ ਚਲੇ ਗਏ ਅਤੇ ਵਿਸਫੋਟਕਾਂ ਦੀ ਲਪੇਟ 'ਚ ਆ ਗਏ। ਸਾਨੂੰ ਨਹੀਂ ਪਤਾ ਕਿ ਕਿੱਥੋਂ ਆਏ ਅਤੇ ਲਾਸ਼ਾਂ ਜ਼ਮੀਨ 'ਤੇ ਖਿਲਰ ਗਈਆਂ। ਨੇਪਾਲ ਦੇ ਵਿੱਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਦੇ ਵਿਚਾਲੇ ਝੜਪਾਂ ਸਾਹਮਣੇ ਆ ਰਹੀਆਂ ਨੇ। ਹਿੰਸਾ ਤੋਂ ਬਾਅਦ ਦੱਖਣ ਪੱਛਮੀ ਨੇਪਾਲ ਦੇ ਨੇਪਾਲਗੰਜ ਸ਼ਹਿਰ 'ਚ ਕਰਫਿਊ ਲਗਾ ਦਿੱਤਾ ਗਿਆ। ਨੇਪਾਲਗੰਜ ਦੇ ਵਿੱਚ ਸ਼ਨੀਵਾਰ ਨੂੰ ਉਸ ਸਮੇਂ ਤਣਾਅ ਸ਼ੁਰੂ ਹੋਇਆ ਜਦੋਂ ਹਿੰਦੂ ਭਾਈਚਾਰੇ ਦੇ ਇੱਕ ਲੜਕੇ ਨੇ ਸੋਸ਼ਲ ਮੀਡੀਆ 'ਤੇ ਮੁਸਲਿਮ ਭਾਈਚਾਰੇ ਦੇ ਖਿਲਾਫ਼ ਸਮੱਗਰੀ ਸਾਂਝੀ ਕੀਤੀ। ਇਸ ਤੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਲਾਕੇ ਦੇ ਮੁੱਖ ਸਰਕਾਰੀ ਪ੍ਰਸ਼ਾਸਕ ਦੇ ਦਫ਼ਤਰ ਦੀ ਇਮਾਰਤ ਅੰਦਰ ਰੋਸ ਪ੍ਰਦਰਸ਼ਨ ਕਰਦਿਆਂ ਸੜਕਾਂ 'ਤੇ ਟਾਇਰ ਸਾੜ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਮੰਗਲਵਾਰ ਨੂੰ ਦੂਜੇ ਭਾਈਚਾਰਿਆਂ ਦੇ ਪ੍ਰਦਰਸ਼ਨਕਾਰੀਆਂ ਨੇ ਇਲਾਕੇ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਜਿਸ 'ਤੇ ਪੱਥਰ ਬੋਤਲਾਂ ਸੁੱਟੀਆਂ ਗਈਆਂ। ਇਸ ਘਟਨਾ ਵਿੱਚ ਕੁਝ ਲੋਕ ਮਾਮੂਲੀ ਜ਼ਖਮੀ ਹੋਏ ਨੇ। ਹਿੰਦੂ ਪ੍ਰਦਰਸ਼ਨਕਾਰੀਆਂ 'ਤੇ ਹਮਲੇ ਤੋਂ ਬਾਅਦ ਕਾਠਮੰਡੂ ਤੋਂ 400 ਕਿਲੋਮੀਟਰ ਪੱਛਮ ਵਿੱਚ ਸਥਿਤ ਨੇਪਾਲਗੰਜ 'ਚ ਦੁਪਹਿਰ ਤੋਂ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ। ਭਾਰਤ ਦੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿੱਚ ਫੌਜੀ ਕੈਂਪ ਦੇ ਅੰਦਰ ਮੇਜਰ ਰੈਂਕ ਦੇ ਅਧਿਕਾਰੀ ਦੇ ਵੱਲੋਂ ਕਥਿਤ ਗੋਲੀਆਂ ਚਲਾਉਣ ਤੇ ਹੱਥਗੋਲਿਆਂ ਦੇ ਨਾਲ ਕੀਤੇ ਧਮਾਕੇ ਵਿੱਚ ਘੱਟੋ ਘੱਟ 5 ਫੌਜੀ ਜਵਾਨ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਇਹ ਘਟਨਾ ਥਾਣਾ ਮੰਡੀ ਨੇੜੇ ਵਾਪਰੀ ਅਤੇ ਮੁਲਜ਼ਮ ਜੋ ਅਸਲਾਖਾਨੇ ਵਿੱਚ ਲੁਕਿਆ ਸੀ ਉਸ ਨੂੰ ਕਾਬੂ ਕਰਨ ਦੇ ਲਈ ਯਤਨ ਜਾਰੀ ਨੇ। ਫੌਜੀ ਅਧਿਕਾਰੀ ਭਾਵੇਂ ਇਸ ਘਟਨਾ ਦੇ ਬਾਰੇ ਖਾਮੋਸ਼ ਹਨ ਪਰ ਸੂਤਰਾਂ ਮੁਤਾਬਕ ਫੌਜ ਨੇ ਅਹਿਤਿਆਤ ਵਜੋਂ ਅਸਲਾਖਾਨੇ ਨੇੜਲੇ ਪਿੰਡ ਨੂੰ ਖਾਲੀ ਕਰਵਾ ਲਿਆ। ਜ਼ਖਮੀਆਂ ਨੂੰ ਫੌਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਸੂਤਰਾਂ ਨੇ ਕਿਹਾ ਕਿ ਅਸਲਾਖਾਨੇ ਵਿੱਚ ਕੁਝ ਫੌਜੀ ਮੌਜੂਦ ਨੇ ਜਿਨ੍ਹਾਂ ਨੂੰ ਮੁਲਜ਼ਮ ਨੇ ਬੰਦੀ ਬਣਾਇਆ ਹੈ। ਭਾਰਤ ਦੇ ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਮੁੜ ਹਿੰਸਾ ਭੜਕ ਗਈ ਹੈ। ਪੁਲਿਸ ਨੇ ਕਿਹਾ ਕਿ ਭੀੜ ਨੇ 2 ਘਰਾਂ ਨੂੰ ਅੱਗ ਲਗਾ ਦਿੱਤੀ ਅਤੇ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਹ ਘਟਨਾ ਬੁੱਧਵਾਰ ਰਾਤ 10 ਵਜੇ ਦੇ ਕਰੀਬ ਪਤਸੋਈ ਪੁਲਿਸ ਸਟੇਸ਼ਨ ਇਲਾਕੇ ਦੇ ਨਿਊ ਕੀਥਲ ਮਾਨਵੀ ਦੇ ਵਿੱਚ ਵਾਪਰੀ। ਹਮਲੇ ਤੋਂ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਜਿਸ ਕਾਰਨ ਇਲਾਕੇ 'ਚ ਤਣਾਅ ਪੈਦਾ ਹੋ ਗਿਆ। ਪੁਲਿਸ ਨੇ ਕਿਹਾ ਕਿ ਸੁਰੱਖਿਆ ਬਲ ਅਤੇ ਫਾਇਰ ਸਰਵਿਸਿਸ ਦੇ ਮੁਲਾਜ਼ਮਾਂ ਨੇ ਅੱਗ ਤੇ ਕਾਬੂ ਪਾਇਆ। ਇਲਾਕੇ ਵਿੱਚ ਇਕੱਤਰ ਹੋਈਆਂ ਮਹਿਤਾਈ ਔਰਤਾਂ ਦੀ ਭੀੜ ਨੂੰ ਸੁਰੱਖਿਆ ਬਲਾਂ ਨੇ ਅੱਗੇ ਵਧਣ ਤੋਂ ਰੋਕ ਦਿੱਤਾ। ਇਲਾਕੇ ਵਿੱਚ ਸੁਰੱਖਿਆ ਬਲਾਂ ਦੀ ਨਫ਼ਰੀ ਵਧਾ ਦਿੱਤੀ ਗਈ ਹੈ ਅਤੇ ਹੁਣ ਹਾਲਾਤ ਕਾਬੂ ਹੇਠ ਨੇ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਨਵੀਂ ਦਿੱਲੀ ਮਾਲਦੀਵ ਦੀ ਨਵੀਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਪੱਬਾ ਭਾਰ ਹੈ। ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਆਗੂ ਨੇ ਜਿਨ੍ਹਾਂ ਨੇ ਮਾਲਦੀਵ ਦੇ ਨਵੇਂ ਚੁਣੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੂੰ ਵਧਾਈ ਦਿੱਤੀ ਸੀ। ਮਾਲਦੀਵ ਦੀ ਪ੍ਰੋਗਰੈਸਿਵ ਪਾਰਟੀ ਦੇ ਉਮੀਦਵਾਰ ਮੁਹੰਮਦ ਮੁਇਜ਼ੂ ਨੇ ਸ਼ਨੀਵਾਰ ਨੂੰ 53% ਤੋਂ ਵੱਧ ਵੋਟਾਂ ਦੇ ਨਾਲ ਰਾਸ਼ਟਰਪਤੀ ਚੋਣ ਜਿੱਤੀ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, ਪ੍ਰਧਾਨ ਮੰਤਰੀ ਪਹਿਲੇ ਆਗੂ ਸਨ ਜਿਨ੍ਹਾਂ ਨੇ ਚੁਣੇ ਹੋਏ ਰਾਸ਼ਟਰਪਤੀ ਨੂੰ ਵਧਾਈ ਦਿੱਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਮਾਲਦੀਵ ਦੇ ਹੱਥ ਵਰਤੇ ਦੁਵੱਲੇ ਰਿਸ਼ਤਿਆਂ ਅਤੇ ਹਿੰਦ ਮਹਾਂਸਾਗਰ ਖੇਤਰ ਦੇ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਗਰੋਂ ਮਾਲੇ ਵਿਚਲੇ ਸਾਡੇ ਹਾਈ ਕਮਿਸ਼ਨਰ ਨੇ ਮਨੋਨੀਤ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਸਾਡੇ ਦੁਵੱਲੇ ਰਿਸ਼ਤਿਆਂ ਦੇ ਵੱਖ ਵੱਖ ਪਹਿਲੂਆਂ ਅਤੇ ਵਿਕਾਸ ਨੂੰ ਲੈ ਕੇ ਸਹਿਯੋਗ ਤੇ ਚੰਗੀ ਵਿਚਾਰ ਚਰਚਾ ਕੀਤੀ ਹੈ। उधर पंजाब दे पंजाबी गायक सिद्धू मूसेवाले दे कतल दी जांच कर रही पंजाब पुलिस दी विशेष जांच टीम ने एक मुलजम खिलाफ तीजी चार्जशीट दाखिल कर दी है जिसने गायक दी हत्या करने वाले हरियाणा दे शूटरां नूं शरण दित्ती सी। पुलिस ने हरियाणा दे जिंद दे रहण वाले जोगिंदर सिंह जोगा खिलाफ सप्लीमेंटरी चार्जशीट दायर की है। SIT अनुसार जोगा ने हरियाणा के हिसार के उकलाना मंडी च मूसेवाला के कतल तो बाद शूटर प्रियवर्त फौजी अंकित सेरसा दीपक मुंडी और कशिश नूं पनाह दित्ती सी। चीफ जुडिशियल मैजिस्ट्रेट सुरभी प्राशर ने जोगा खिलाफ 17 अक्तूबर के लिए प्रोडक्शन वारंट जारी कर दिते ने क्योंकि जेल प्रशासन उसनों बुधवार नूं पेश करने विच असफल रहा है। जोगा गैंगस्टर लॉरेंस बिश्नोई